Wash the maintenance.
एक और खुशखबरी,
नॉर्थ अमेरिकन चाइनीज ते कोरियन नमे ते इस्तेमाल शुदा टायर विद फुल वारंटी.
A call Truck and Loop, 1776 Mearside Drive, 905-565-1100.
लाइन ऑफ क्रेडिट भी ले देंगे 11 सालों के तजुर्बेकार मॉर्गेज अलायंस के ब्रोकर कैनी तालिवाल लाइसेंस नंबर 10530 कॉल 9058122800 9058122800 और विजिट mortgagebuddies.ca कैनी
तालिवाल वो छाए पहने कैनी तालिवाल
यार बड़ी भुख लगी है पर इस वेले खाने की मिलेगा सारा कुछ तो बंद है
मिलेगा तू चलता सही
पर किथे
ओ बाबा ढाबा ते जिथे मिलदा है पंजाब दा स्वाद पामे दिन होवे जा रात तुहाडी मिडनाइट क्रेविंग दा इना कोल है हर जवाब बाबा ढाबा एक कई लोकेशन तो सर्व करदे ने
आज ही कॉल करो बाबा ढाबा वाले महावीर बाठोरा नु 905-793-3636
हाँ जी एक पैराडिकल कंपनी ट्रैफिक टिकट मिल गई है ओंटारियो जां यूएसए दे विच अपना ड्राइविंग अब्सट्रैक्ट जां सीवीओआर साफ सुथरा रखन ली जां स्मॉल क्लेम्स कोर्ट मैटर है तुसी किसे दे दावा करना है जां तुहाडे ते किसे ने दावा कर देता है जां तुहाडे विरुद्ध जजमेंट हो गई है जां तुहाडा किरायेदार तुहानू किराया नहीं दे रहा उस नू कढ़ना है जां सिटी बाय लॉ दी कोई उल्लंघना हो गई है तां अज ही भरोसेयोग तुहाडी अपनी पैराडिकल कंपनी थ्री लायंस पैराडिकल सर्विसेज नू फोन करो 905-451-9777 451-9777 चार मैली ड्राइव यूनिट 23 ब्रैम्पटन दे विच इथे तुहाडी ही भाषा विच लाइसेंस्ड पैराडिकल वल्लों सर्विसेज मुहैया कीतियां जांदियां हन
ओ यार तेरी ये हैप्पी ते टेंशन फ्री जिंदगी दा राज की है
सिमरन सैनी दी इंश्योरेंस पॉलिसी जेडी जिंदगी दे नाल भी ते जिंदगी दे बाद भी साथ निभाउंदी है
डिसेबिलिटी ते क्रिटिकल इलनेस
टर्म इंश्योरेंस
सुपर वीजा
ट्रक ड्राइवर्स ले डिसेबिलिटी ते क्रिटिकल इलनेस दे चंगे प्लान लेके देंगे
ते बचा ले आरईएसपी
आज ही संपर्क करो ऑल काइंड इंश्योरेंस तो सिमरन सैनी नु
416-994-7272
416-994-7272
समोसा एंड स्वीट फैक्टरी दी तक गाली कुजोरे तुम्हा पया जे चारे पासे तुसी भी आओ 1850 Albion Road in Rexdale
416-132-1165
सबना मरना आया ए तलख हकीकत है पर सबना दी जिंदगी दा अंत यही है
ਇਸ ਸੰਤਲੇ ਸਮੇਂ ਦੀਆਂ ਰਸਮਾਂ ਨੂੰ ਬ੍ਰੈਂਪਟਨ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਵੱਲੋਂ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਦੇ ਨਾਲ ਨਾਲ ਹੁਣ ਟੋਰਾਂਟੋ ਦੇ ਈਸਟ ਵਾਲੇ ਪਾਸੇ ਦੀਆਂ ਕਮਿਊਨਿਟੀਜ਼ ਲਈ 384 ਫਿਨਲੀ ਐਵੇਨਿਊ ਤੇ ਏਜੈਕਸ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਦੀਆਂ ਸੇਵਾਵਾਂ ਅਵੇਲੇਬਲ ਨੇ। ਇਸ ਸੈਂਟਰ ਵਿੱਚ ਵੀ ਅੰਤਿਮ ਯਾਤਰਾ ਦੀਆਂ ਸਾਰੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਕੀਤੀਆਂ ਜਾਂਦੀਆਂ ਨੇ। ਵਧੇਰੇ ਜਾਣਕਾਰੀ ਲਈ ਵੈਬਸਾਈਟ ਹੈ www.acbc.info, ਟੈਲੀਫੋਨ 289-372-3300, ਜੈਂਦਰ ਜੀ ਸਿੰਘ ਵੱਲ ਨੂੰ 416-666-7655 ਤੇ ਕਾਲ ਕੀਤਾ ਜਾ ਸਕੇ।
ਪਾਪਾ ਪਾਪਾ, ਮੈਂ ਤੇ ਮੰਮੀ ਨੇ ਪਾਸਤਾ ਤੇ ਸੈਲਡ ਖਾਣਾ। ਡੈਡ, ਮੈਂ ਪੀਜ਼ਾ ਖਾਣਾ।
ਜੇ ਇਨੀਆਂ ਫਰਮਾਇਸ਼ਾਂ ਨੂੰ ਹੋਵੇ ਪਗਾਣਾ ਤਾਂ ਫੇਰ ਸਿੱਧਾ ਸ਼ਿਕਾਗੋ ਪੀਜ਼ਾ ਟਵਿਸਟ ਹੀ ਆਣਾ।
ਸ਼ਿਕਾਗੋ ਪੀਜ਼ਾ ਟਵਿਸਟ ਜਾਵਾਂਗੇ, ਪੀਜ਼ਾ, ਵਿੰਗ, ਸੈਲਡ, ਪਾਸਤਾ ਸਭ ਕੁਝ ਖਾ ਕੇ ਆਵਾਂਗੇ। ਟੇਕ ਆਊਟ ਅਤੇ ਡਿਲੀਵਰੀ ਲਈ ਕਾਲ ਕਰੋ 905-458-1770, 905-458-1777। ਤਾਜ਼ੇ ਸਵਾਦ ਲਈ ਖਾਣੇ ਲਈ ਯਾਦ ਰੱਖੋ ਸ਼ਿਕਾਗੋ ਪੀਜ਼ਾ ਟਵਿਸਟ।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-4400, ਜਾਂ ਫਿਰ ਲੰਡਨ 647-401-8230, ਜਾਂ ਫਿਰ ਅੱਜ ਇਹਨਾਂ ਦੀ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। 3 ਤੋਂ ਲੈ ਕੇ 4 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ ਜੀ 770 AM ਚੈਨਲ ਦੇ ਉੱਤੇ। ਪ੍ਰੋਗਰਾਮ ਦੇ ਦੌਰਾਨ ਸਾਡਾ ਜਿਹੜਾ ਨੰਬਰ ਆ ਸਟੂਡੀਓ ਦਾ ਉਹ 416-620-1778 ਹੁੰਦਾ। ਨੋਟ ਕਰ ਲਓ, ਕਈ ਵਾਰੀ ਤੁਸੀਂ ਕਾਲ ਕਰਨੀ ਹੁੰਦੀ ਹੈ ਕਿਸੇ ਜ਼ਰੂਰੀ ਮਸਲੇ ਤੇ, ਕੋਈ ਗੱਲਬਾਤ ਕਰਨੀ ਹੁੰਦੀ ਹੈ ਜਾਂ ਕੋਈ ਐਮਰਜੈਂਸੀ ਸੰਦੇਸ਼ ਦੇਣਾ ਹੁੰਦਾ ਤਾਂ ਆਹ ਨੰਬਰ ਤੁਸੀਂ ਆਪਣੇ ਫੋਨ ਦੇ ਵਿੱਚ ਫੀਡ ਕਰਕੇ ਰੱਖ ਲਓ 416-620-1778। ਪ੍ਰੋਗਰਾਮ ਤੋਂ ਬਾਅਦ ਜਾਂ ਪਹਿਲਾਂ ਤੁਸੀਂ ਕੋਈ ਗੱਲਬਾਤ ਕਰਨੀ ਹੈ, ਮੇਰਾ ਨੰਬਰ 647-384-36 ਹੈ। ਰਾਣਾ ਜੀ ਦਾ ਨੰਬਰ 905-915-84-84 ਹੁੰਦਾ। ਦੋਸਤੋ, ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਕਾਫੀ ਸਾਰੀਆਂ ਘਟਨਾਵਾਂ ਘਟ ਰਹੀਆਂ ਨੇ, ਉਹਨਾਂ ਬਾਬਤ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ। ਇੱਥੋਂ ਬਾਰੇ ਵੀ ਆਪਾਂ ਇੱਕ ਦੋ ਗੱਲਾਂ ਕਰਾਂਗੇ। BC ਦੇ ਵਿੱਚ ਅੱਗ ਲੱਗੀ ਸੀ ਪਿਛਲੇ ਹਫ਼ਤੇ। ਸਾਡੇ ਲੋਕਾਂ ਨੂੰ ਐਂ ਲੱਗਦਾ ਬਈ ਅੱਗ ਲੱਗਣ ਨਾਲ ਨੁਕਸਾਨ ਹੁੰਦਾ, ਬਿਲਕੁਲ ਹੁੰਦਾ ਜੀ, ਪਰ ਜ਼ਿਆਦਾ ਨੁਕਸਾਨ ਕਿਹਦਾ ਹੁੰਦਾ ਉਹਦੇ ਬਾਰੇ ਗੱਲਬਾਤ ਕਰਨੀ ਹੈ ਜ਼ਰੂਰ। ਦੇਖੋ, ਸ਼ਹਿਰਾਂ ਦੇ ਵਿੱਚ ਅੱਗਾਂ ਲੱਗਦੀਆਂ ਨੇ, ਮਨੁੱਖੀ ਜਾਨਾਂ ਵੀ ਜਾ ਸਕਦੀਆਂ ਨੇ, ਪ੍ਰੋਪਰਟੀ ਦਾ ਲੋਸ ਹੁੰਦਾ, ਪਰ ਜਦੋਂ ਜੰਗਲਾਂ ਦੇ ਵਿੱਚ ਅੱਗਾਂ ਲੱਗਦੀਆਂ ਨੇ, ਜੰਗਲਾਂ ਦੇ ਵਿੱਚ ਜਿਹੜੇ ਮੇਨਲੀ ਲੋਕ ਰਹਿੰਦੇ ਨੇ, ਉਹ ਮੂਲ ਨਿਵਾਸੀ ਨੇ, ਉਹਨਾਂ ਕੋਲ ਪਹਿਲਾਂ ਹੀ ਜ਼ਿੰਦਗੀ ਜਿਉਣ ਦੇ ਬੜੇ ਲਿਮਿਟਿਡ ਵਸੀਲੇ ਨੇ, ਲਿਮਿਟਿਡ ਰਿਸੋਰਸਿਸ ਨੇ। ਮੈਂ ਟੋਰਾਂਟੋ ਸਟਾਰ ਦੀ ਇੱਕ ਦਿਨ ਖਬਰ ਪੜ੍ਹ ਰਿਹਾ ਸੀ, ਸਾਡੇ ਇੱਥੇ ਸ਼ਹਿਰ ਦੇ ਵਿੱਚ ਜੇ ਮਾੜੀ ਜਿਹੀ ਘਟਨਾ ਹੋ ਜਾਏ ਤਾਂ ਮੇਰਾ ਖਿਆਲ ਕੁਝ ਕਿਤੇ ਨਾ ਕਿਤੇ ਤਾਂ ਇੱਕ ਅੱਧੇ ਮਿੰਟ ਚ ਹੀ ਫਾਇਰ ਬ੍ਰਿਗੇਡ ਪਹੁੰਚ ਜਾਂਦੀ ਹੈ। ਤੇ ਕਿਉਂਕਿ ਸੌਖਾ ਨਾ ਸ਼ਹਿਰਾਂ ਦੇ ਵਿੱਚ, ਜਿਹੜੀ ਕੋਈ ਕਿਤੇ ਆਈਸੋਲੇਟਡ ਜਗ੍ਹਾ ਦੇ ਉੱਤੇ ਅੱਗ ਲੱਗੀ ਜਾਂ ਕਿਤੇ ਘਰ ਇਕੱਠੇ ਨੇ, ਫਟਾਫਟ ਫਾਇਰ ਬ੍ਰਿਗੇਡ ਆ ਕੇ ਤੇ ਉਹ ਕੰਟਰੋਲ ਕਰ ਲੈਂਦੀਆਂ ਨੇ। ਪਰ ਜਦੋਂ ਇਹ ਜੰਗਲਾਂ ਦੇ ਵਿੱਚ ਅੱਗਾਂ ਲੱਗਦੀਆਂ ਨੇ, ਇੱਕ ਤਾਂ ਇਹ ਫੈਲਦੀਆਂ ਬਹੁਤ ਤੇਜ਼ੀ ਦੇ ਨਾਲ ਨੇ, ਦੂਜਾ ਇਹਨਾਂ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੀ ਸਿਸਟਮ ਦੇ ਉੱਤੇ ਰੰਜਿਸ਼ ਵੀ ਬਹੁਤ ਆ ਤੇ ਸਿਸਟਮ ਨੇ ਉਹਨਾਂ ਨਾਲ ਧੱਕਾ ਵੀ ਬਹੁਤ ਕੀਤਾ। ਪਿਛਲੇ ਦਿਨਾਂ ਦੇ ਵਿੱਚ ਤੁਸੀਂ ਵੇਖਿਆ ਕਿ ਕਿਵੇਂ ਪਹਿਲਾਂ ਰੈਜੀਡੈਂਸ਼ੀਅਲ ਸਕੂਲਾਂ ਦੇ ਵਿੱਚ ਜਿਹੜੇ ਮੂਲ ਨਿਵਾਸੀ ਨੇ ਉਹਨਾਂ ਦੇ ਬੱਚਿਆਂ ਦੇ ਉੱਤੇ ਕੀ ਕੁਝ ਹੁੰਦਾ ਰਿਹਾ। ਈਵਨ ਮੈਂ ਇੱਕ ਜਗ੍ਹਾ ਤੇ ਪੜ੍ਹ ਰਿਹਾ ਸੀ ਕਿ ਇਹ 1940-50 ਦੀ ਗੱਲ ਆ ਬਈ, ਜਿਵੇਂ ਸਾਇੰਟਿਸਟ ਐਕਸਪੈਰੀਮੈਂਟ ਕਰਦੇ ਹੁੰਦੇ ਨੇ ਚੂਹਿਆਂ ਤੇ ਬਿੱਲਿਆਂ ਦੇ ਉੱਤੇ, ਉਹਨਾਂ ਨੂੰ ਅਲੱਗ ਅਲੱਗ ਤਰ੍ਹਾਂ ਦੀ ਖੁਰਾਕ ਦੇ ਕੇ, ਇਸ ਤਰੀਕੇ ਦੇ ਐਕਸਪੈਰੀਮੈਂਟ ਵੀ ਉਹਨਾਂ ਤੇ ਕੀਤੇ ਗਏ ਨੇ 1940-50 ਦੇ ਵਿੱਚ। ਉਹਨਾਂ ਨੂੰ ਘੱਟ ਵਿਟਾਮਿਨ ਦੇ ਕੇ, ਮਿਨਰਲ ਘੱਟ ਦੇ ਕੇ, ਖੁਰਾਕ ਦੇ ਵਿੱਚ ਘਟਾ ਕੇ, ਤਾਂ ਕਿ ਵੇਖਿਆ ਜਾਵੇ ਉਹਨਾਂ ਦਾ ਇਫੈਕਟ ਕੀ ਪੈਂਦਾ। ਇੰਨਾ ਵੱਡਾ ਧੱਕਾ ਉਹਨਾਂ ਨਾਲ ਹੁੰਦਾ ਰਿਹਾ, ਉਹਨਾਂ ਦੇ ਮਨ ਦੇ ਵਿੱਚ ਕ੍ਰੋਧ ਆ, ਰੋਸ ਆ ਸਿਸਟਮ ਪ੍ਰਤੀ, ਤੇ ਜਦੋਂ ਉਹਨਾਂ ਦਾ ਨੁਕਸਾਨ ਹੁੰਦਾ ਫਿਰ ਉਹ ਉਹਨਾਂ ਦੇ ਸ਼ਬਦਾਵਲੀ ਚੋਂ ਰੋਸ ਆ ਜਿਹੜਾ ਉਹ ਵੀ ਨਜ਼ਰ ਆਉਂਦਾ। ਟੋਰਾਂਟੋ ਸਟਾਰ ਦੀ ਰਿਪੋਰਟ ਦੇ ਵਿੱਚ ਇਹ ਲਿਖਿਆ ਵੀ ਇੱਕ ਮੂਲ ਨਿਵਾਸੀਆਂ ਦਾ ਜਿਹੜਾ ਆਗੂ ਸੀ ਜਦੋਂ ਉਹਨੂੰ ਪੁੱਛਿਆ ਗਿਆ ਬਈ ਇੰਨੀ ਭਿਆਨਕ ਅੱਗ ਲੱਗੀ ਆ ਤੇ ਜਿਹੜੇ ਤਰੀਕੇ ਦੇ ਨਾਲ ਇਹਨੂੰ ਕੰਟਰੋਲ ਕੀਤਾ ਜਾ ਰਿਹਾ, ਜਿਹੜੇ ਤਰੀਕੇ ਦੇ ਨਾਲ ਤੁਹਾਡੀ ਹੈਲਪ ਕੀਤੀ ਜਾ ਰਹੀ ਆ, ਤੁਸੀਂ ਉਸ ਤੋਂ ਸੰਤੁਸ਼ਟ ਹੋ, ਤਾਂ ਉਹਦਾ ਜਵਾਬ ਸੀ ਜਿਹੜਾ ਉਹ ਦਿਲ ਹਿਲਾ ਦੇਣ ਵਾਲਾ ਸੀ। ਉਹਦਾ ਜਵਾਬ ਸੀ ਕਹਿੰਦਾ ਇੱਥੇ ਇੱਕ ਮਿਨਿਸਟਰੀ ਵੱਲੋਂ ਸਾਨੂੰ 14 ਘੰਟਿਆਂ ਬਾਅਦ ਕਾਲ ਆਈ ਸੀ। ਮੈਨੂੰ ਨੀ ਪਤਾ ਉਹ ਕਿਹੜੇ ਇਲਾਕੇ 'ਚ, ਕਿਉਂਕਿ ਉੱਥੇ ਕਈ ਪਿੰਡ ਨੇ ਨਾ, ਕਿਹੜੇ ਇਲਾਕੇ ਦੀ ਗੱਲ ਕਰ ਰਿਹਾ ਸੀ ਉਹ ਮੈਂ ਖਬਰ ਪੜ੍ਹ ਕੇ ਤੁਹਾਨੂੰ ਦੁਬਾਰਾ ਦੱਸ ਸਕਦਾ। ਉਹ ਕਹਿੰਦਾ ਜੀ 14 ਘੰਟਿਆਂ ਬਾਅਦ ਸਾਨੂੰ ਕਿਸੇ ਮਿਨਿਸਟਰੀ ਦੀ ਖਬਰ ਆਈ ਇਹ, ਤੇ ਉਹਨਾਂ ਨੇ ਨਾ ਉਹ ਇੱਕ ਫੋਨ ਆਇਆ, ਉਹਨਾਂ ਨੇ ਸਾਨੂੰ ਇਹ ਪੁੱਛਿਆ ਵੀ ਕੀ ਤੁਹਾਡੇ ਪਸ਼ੂ ਨੇ ਜਿਹੜੇ ਕੈਟਲ ਨੇ ਉਹ ਸੁਰੱਖਿਅਤ ਨੇ। ਮਤਲਬ ਉਹਦੀ ਸ਼ਬਦਾਵਲੀ ਚੋਂ ਇੰਨਾ ਕੀ ਵਰਡ ਯੂਜ਼ ਕੀਤਾ ਜਾ ਸਕਦਾ, ਇੰਨਾ ਰੋਸ ਜਿਹਾ ਸੀ, ਇੰਨੀ ਰੰਜਿਸ਼ ਸੀ ਕਿ ਇਹਨਾਂ ਨੇ ਸਾਨੂੰ ਇਹ ਨੀ ਪੁੱਛਿਆ ਵੀ ਤੁਹਾਡੀਆਂ ਜਾਨਾਂ ਸੁਰੱਖਿਅਤ ਨੇ। ਦੇਖੋ ਚਲੋ ਸਿਸਟਮ ਨੇ ਆਪਣੇ ਤਰੀਕੇ ਨਾਲ ਉਹਨੂੰ ਵਿਗਿਆਨਕ ਢੰਗ ਤਰੀਕੇ ਨੇ, ਜੰਗਲ ਚ ਲੱਗੀ ਅੱਗ ਔਖੀ ਕੰਟਰੋਲ ਕਰਨੀ, ਮਨੁੱਖੀ ਜਾਨਾਂ ਚਲੀਆਂ ਗਈਆਂ, ਨੁਕਸਾਨ ਹੋ ਗਿਆ, ਜਿਹੜੇ ਪਿੰਡ ਦੇ ਵਿੱਚ ਜਿਹੜੇ ਘਰਾਂ ਦੇ ਵੀ ਤੁਸੀਂ ਰਹਿੰਦੇ ਹੋ ਸਾਰੇ ਦੇ ਸਾਰੇ ਪਿੰਡ ਨੇ ਉਹ ਕਈ ਤਾਂ ਲੇਟਨ ਵਿਲੇਜ ਆ ਜਿਵੇਂ ਪੂਰੇ ਦਾ ਪੂਰਾ ਖਾਲੀ ਹੋ ਗਿਆ, ਤੇ ਉਹ 100-150 ਕਿਲੋਮੀਟਰ ਦੂਰ ਤੱਕ ਜਿਹੜੀ ਅੱਗ ਆ ਉਹ ਫੈਲੀ ਆ। ਪਰ ਕਿਸੇ ਮੂਲ ਨਿਵਾਸੀ ਆਗੂ ਦਾ ਇਹ ਬਿਆਨ ਆਪਣੇ ਆਪ ਦੇ ਵਿੱਚ ਅਜੇ ਵੀ ਸਾਡਾ ਜਿਹੜਾ ਇਹ ਸਿਸਟਮ ਆ ਉਹਦੇ ਤੇ ਕੁਝ ਸਵਾਲ ਖੜੇ ਕਰ ਜਾਂਦਾ, ਸਾਨੂੰ ਸੋਚਣ ਲਾ ਦਿੰਦਾ। ਇੱਕ ਤਾਂ ਮਨ ਵੈਸੇ ਹੀ ਦੁਖੀ ਹੁੰਦਾ ਵੀ ਨੁਕਸਾਨ ਹੋਇਆ, ਮਨੁੱਖੀ ਜਾਨਾਂ ਗਈਆਂ, ਫਿਰ ਨਾਲ ਦੀ ਨਾਲ ਫਿਰ ਇਹ ਜਿਹੜਾ ਰੋਸ ਪਿਆ ਸਿਸਟਮ ਦੇ ਪ੍ਰਤੀ, ਜਿਹੜਾ ਹੌਲੀ 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 ਆਪਾਂ ਕਹਿੰਦੇ ਹਾਂ ਵੀ ਜਿਵੇਂ ਜਿਵੇਂ ਉਹਨਾਂ ਲੋਕਾਂ ਨੂੰ ਮੇਨ ਸਿਸਟਮ ਦੇ ਵਿੱਚ ਸਮੋਇਆ ਜਾਊਗਾ ਉਦੋਂ ਇਹ ਦੂਰ ਹੋਊਗਾ, ਕਿਉਂਕਿ ਅਜੇ ਬਹੁਤ ਸਾਰੀਆਂ ਗੱਲਾਂ ਨੇ। ਜਦੋਂ ਮੂਲ ਨਿਵਾਸੀ ਜਿਵੇਂ ਥਾਣਿਆਂ 'ਚ ਵੀ ਜਾਂਦੇ ਨੇ ਉਹਨਾਂ ਨਾਲ, ਆਮ ਪੁਲਿਸ ਸਟੇਸ਼ਨ ਦੇ ਵਿੱਚ ਉਹਨਾਂ ਨਾਲ ਹੋਰ ਤਰੀਕੇ ਦਾ ਬਿਹੇਵ ਕੀਤਾ ਜਾਂਦਾ, ਜਦੋਂ ਕੋਈ ਕਲਰਡ ਬੰਦਾ ਜਾਂਦਾ ਉਹਦੇ ਨਾਲ ਹੋਰ ਤਰੀਕੇ ਦਾ ਬਿਹੇਵ ਕੀਤਾ ਜਾਂਦਾ। ਮੈਂ ਇਨ ਜਨਰਲ ਗੱਲ ਕਰ ਰਿਹਾ, ਮੈਂ ਕੋਈ ਸਪੈਸੀਫਿਕ ਨਹੀਂ ਗੱਲ ਕਰ ਰਿਹਾ, ਪਰ ਇਹ ਹੁੰਦਾ ਜੀ, ਇਹ ਹੁੰਦਾ ਸਿਸਟਮ ਦੇ ਵਿੱਚ ਇਹ ਹੋ ਰਿਹਾ। ਖਾਸ ਕਰਕੇ ਉਹ ਲੋਕ ਜਿਨ੍ਹਾਂ ਦੀ ਧਰਤੀ ਦੇ ਉੱਤੇ ਅਸੀਂ ਆਏ ਹਾਂ, ਇੱਥੇ ਸਾਨੂੰ ਰੋਟੀ ਰੋਜ਼ੀ ਦੇ ਮੌਕੇ ਮਿਲੇ ਆ, ਉਹਨਾਂ ਕਰਕੇ ਮਿਲੇ ਆ। ਇਹ ਮੁੱਖ ਤੌਰ ਤੇ ਉਹ ਮਾਲਕ ਨੇ ਤੇ ਜਿਹੜੇ ਮਾਲਕ ਹੋਣ ਜਿਨ੍ਹਾਂ ਨੇ ਸਾਨੂੰ, ਜਿਨ੍ਹਾਂ ਕਰਕੇ ਸਾਨੂੰ ਇੰਨਾ ਕੁਝ ਮਿਲਿਆ ਹੋਵੇ, ਜਦੋਂ ਉਹ ਦੁੱਖ ਤਕਲੀਫ ਦੇ ਵਿੱਚ ਹੁੰਦੇ ਨੇ ਤਾਂ ਇਨਸਾਨੀ ਜਿਹੜੇ ਬੰਧਨ ਨੇ, ਜਿਹੜੀਆਂ ਤੰਦਾਂ ਨਾਲ ਅਸੀਂ ਜੁੜੇ ਹੋਏ ਆ, ਉਹ ਫਿਰ ਤੰਦਾਂ ਦੇ ਰਾਹੀਂ ਸਾਨੂੰ ਵੀ ਸੰਦੇਸ਼ ਪਹੁੰਚਦਾ, ਬੋਲੀ ਰਾਹੀਂ, ਭਾਸ਼ਾ ਰਾਹੀਂ, ਪ੍ਰੋਟੈਸਟ ਰਾਹੀਂ। ਜਿਹੜੇ ਪਿਛਲੇ ਸਮੇਂ ਦੇ ਵਿੱਚ ਕਮਿਸ਼ਨ ਬਣੇ ਹੋਏ ਨੇ, ਬਣੇ ਸੀ, ਉਹਨਾਂ ਦੀਆਂ ਰਿਪੋਰਟਸ ਨੇ ਜਿਹੜੀਆਂ ਉਹ ਵਾਕਈ ਹਿਲਾ ਦੇਣ ਵਾਲੀ ਨੇ। ਜਦੋਂ ਕਿਤੇ ਇਹੋ ਜਿਹੀ ਘਟਨਾ ਹੁੰਦੀ ਆ ਉਦੋਂ ਫਿਰ ਮਨ ਆ ਕਈ ਵਾਰੀ ਉਦਾਸ ਵੀ ਹੋ ਜਾਂਦਾ। ਖੈਰ ਇਹ ਤਾਂ ਕੈਨੇਡਾ ਦੀ ਗੱਲ ਆ, ਆਪਾਂ ਭਾਰਤ 'ਚ ਰਹਿੰਦੇ ਹਾਂ, ਭਲਾ ਕਿੰਨਾ ਕੁ ਮੂਲ ਨਿਵਾਸੀਆਂ ਬਾਰੇ ਸੋਚਿਆ ਸੀ, ਜਿਹੜੇ ਓਰੀਜਨਲੀ ਉੱਥੋਂ ਦੇ ਭਾਰਤ ਦੇ ਵਸਿੰਦੇ ਸੀ, ਕਦੇ ਉਹਨਾਂ ਬਾਰੇ, ਜਾਂ ਸਾਨੂੰ ਓਨੀ ਸੋਝੀ ਨਹੀਂ ਸੀ, ਜਾਂ ਆਪਣੀ ਉਹ ਉਮਰ ਨਹੀਂ ਸੀ ਅਜੇ ਸੋਚਣ ਦੀ। ਜਦੋਂ ਹੁਣ ਪਤਾ ਲੱਗਦਾ ਹੈ ਕਿ ਭਾਰਤੀ ਹਕੂਮਤ ਉੱਥੋਂ ਦੇ ਮੂਲ ਨਿਵਾਸੀਆਂ ਨਾਲ ਕੀ ਕਰਦੀ ਆ, ਆਦਿਵਾਸੀਆਂ ਨਾਲ ਕੀ ਕਰਦੀ ਆ, ਕਿੰਨਾ ਧੱਕਾ ਉਹਨਾਂ ਨਾਲ ਹੋ ਰਿਹਾ, ਜਿੱਥੇ ਉਹਨਾਂ ਦੇ ਘਰ ਝੁੱਗੀਆਂ ਝੋਂਪੜੀਆਂ ਨੇ, ਕਿਵੇਂ ਉਹਨਾਂ ਨੂੰ ਸਾੜ ਦਿੱਤਾ ਜਾਂਦਾ ਡਿਵੈਲਪਮੈਂਟ ਦੇ ਨਾਂ ਦੇ ਉੱਤੇ, ਉਹਨਾਂ ਨੂੰ ਭਜਾ ਦਿੱਤਾ ਜਾਂਦਾ ਕੁੱਟ ਮਾਰ ਕੇ, ਤੇ ਜਿਹੜੇ ਲੋਕ ਉਹਨਾਂ ਦੇ ਹੱਕਾਂ ਦੀ ਰਾਖੀ ਕਰਦੇ ਨੇ ਉਹਨਾਂ ਨਾਲ ਕਿਵੇਂ ਬਿਹੇਵ ਕੀਤਾ ਜਾਂਦਾ। ਮੈਂ ਜਾਣ ਬੁੱਝ ਕੇ ਅੱਜ ਦਾ ਵਿਸ਼ਾ ਚੁਣਿਆ, ਮੇਰੇ ਨਾਲ ਸ਼ਿਵਿੰਦਰ ਵੀ ਨਾਲ ਨੇ, ਕਿ ਸਾਨੂੰ ਇੱਥੇ ਮੁੱਦਾ ਕਾਫੀ ਗੰਭੀਰ ਲੱਗਦਾ ਮੂਲ ਨਿਵਾਸੀਆਂ ਨਾਲ ਜਿਹੜਾ ਧੱਕਾ ਹੁੰਦਾ ਜਾਂ ਪਹਿਲਾਂ ਧੱਕਾ ਹੋਇਆ, ਉੱਥੇ ਜਿਹੜਾ ਇਸ ਵਕਤ ਧੱਕਾ ਹੋ ਰਿਹਾ, ਕਿਉਂਕਿ ਅਸੀਂ ਉੱਥੋਂ ਆਏ ਹਾਂ, ਅਸੀਂ ਉੱਥੋਂ ਦੀ ਹਰੇਕ ਖਬਰ ਨੂੰ ਬੜੇ ਧਿਆਨ ਨਾਲ ਸੁਣਦੇ ਹਾਂ। ਆਓ ਆਪਾਂ ਸ਼ਿਵਿੰਦਰ ਤੋਂ ਸੁਣੀਏ ਵੀ ਜਿਹੜੇ ਲੋਕ ਉੱਥੇ ਆਦਿਵਾਸੀਆਂ ਦੇ ਹੱਕਾਂ ਲਈ ਆਵਾਜ਼ ਉਠਾਉਂਦੇ ਨੇ ਉਹਨਾਂ ਨਾਲ ਕੀ ਵਾਪਰਦਾ। ਸ਼ਿਵਿੰਦਰ ਜੀ ਨੇ ਕਿਹਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਸ਼ੁਕਰੀਆ ਜੀ।
ਸ਼ਿਵਿੰਦਰ ਜੀ, ਭਾਰਤ ਦੇ ਵਿੱਚ ਜਿਹੜੇ ਮੂਲ ਨਿਵਾਸੀ ਨੇ ਉਹਨਾਂ ਨਾਲ ਕੀ ਕੁਝ ਵਾਪਰਦਾ ਹੈ ਉਹਨਾਂ ਦੇ, ਜਾਂ ਜਿਹੜੇ ਵਿਅਕਤੀ ਉਹਨਾਂ ਦੇ ਹੱਕਾਂ ਲਈ ਆਵਾਜ਼ ਉਠਾਉਂਦੇ ਨੇ ਉਹਨਾਂ ਨਾਲ ਕੀ ਕੁਝ ਵਾਪਰਦਾ ਹੈ, ਥੋੜਾ ਜਿਹਾ ਇਸ਼ਾਰਾ ਕਰਕੇ ਜਾਓ ਜੀ।
ਚਰਨਜੀਤ, ਪਹਿਲੀ ਗੱਲ ਤਾਂ ਚੰਗੀ ਗੱਲ ਤੁਸੀਂ ਕੀਤੀ ਵੀ ਤੁਸੀਂ ਜਦੋਂ ਭਾਰਤ ਦੇ ਆਦਿਵਾਸੀਆਂ ਦੀ ਗੱਲ ਕਰਦੇ ਹੋ ਨਾ, ਤੁਸੀਂ ਕੈਨੇਡਾ ਦੇ ਆਦਿਵਾਸੀਆਂ ਦੀ ਵੀ ਗੱਲ ਕੀਤੀ ਹੈ, ਉਹ ਬਹੁਤ ਵਧੀਆ ਗੱਲ ਹੈ। ਕਿਉਂਕਿ ਲਗਭਗ ਹਾਲਤ ਸਾਨੂੰ ਪਤਾ ਵੀ ਸਾਜ਼ਗਾਰ ਤਾਂ ਉਰੇ ਵੀ ਨਹੀਂ ਹੈਗੀ ਹੈ ਨਾ ਇਹਨਾਂ ਦਿਨਾਂ ਦੇ ਵਿੱਚ ਜੋ ਖਬਰਾਂ ਆ ਰਹੀਆਂ ਨੇ ਤੁਹਾਡੇ ਇੱਥੋਂ ਆ ਰਹੀਆਂ ਨੇ ਪਰ ਮਸਲਾ ਇਹ ਵੇ ਕਿ ਸਾਡੀ ਨਾ ਕਈ ਥਾਵਾਂ ਤੇ ਕਈ ਪ੍ਰੋਗਰੈਸਿਵ ਹੋਣ ਵਾਲੇ ਬੰਦਿਆਂ ਦੀ ਵੀ ਅਪਰੋਚ ਇੱਦਾਂ ਦੀ ਹੋ ਜਾਂਦੀ ਹੈ ਜਿਹੜੇ ਕੈਨੇਡਾ ਅਮਰੀਕਾ ਵਰਗੇ ਮੁਲਕਾਂ ਵਿੱਚ ਬੈਠੇ ਨੇ ਇੰਡੀਆ ਦੇ ਆਦਿਵਾਸੀਆਂ ਦੇ ਹੱਕ ਵਿੱਚ ਤਾਂ ਜ਼ਰੂਰ ਨਾਰਾ ਮਾਰਦੇ ਨੇ ਪਰ ਕੈਨੇਡਾ ਅਮਰੀਕਾ ਦੇ ਆਦਿਵਾਸੀਆਂ ਬਾਰੇ ਮੈਂ ਦੇਖਿਆ ਕਿ ਉਹ ਕਹਿੰਦੇ ਨੇ ਨਹੀਂ ਜੀ ਇਹ ਤਾਂ ਇੱਦਾਂ ਦੇ ਹੁੰਦੇ ਨੇ ਇਹ ਤਾਂ ਹੀ ਕਰਦੇ ਨੇ ਮੈਂ ਇਹੋ ਜਿਹੇ ਬਹੁਤ ਬੰਦੇ ਵੀ ਦੇਖੇ ਨੇ ਉਹਨਾਂ ਦੀ ਮਾਨਸਿਕਤਾ ਸਾਨੂੰ ਬਦਲਣ ਦੀ ਲੋੜ ਹੈ ਤੁਹਾਡੇ ਵਰਗੇ ਪੱਤਰਕਾਰ ਉਹਨਾਂ ਦੀ ਮਾਨਸਿਕਤਾ ਬਦਲਣ ਵਿੱਚ ਕੋਸ਼ਿਸ਼ ਕਰ ਰਹੇ ਨੇ ਇਹ ਚੰਗੀ ਗੱਲ ਆ ਹੁਣ ਆਉਂਦੇ ਹਾਂ ਭਾਰਤ ਦੇ ਵਿੱਚ ਭਾਰਤ ਦੇ ਵਿੱਚ ਦੇਖੋ ਚਾਹੇ ਪਿਛਲੀ ਸਰਕਾਰ ਸੀ ਚਾਹੇ ਹੁਣ ਵਾਲੀ ਸਰਕਾਰ ਹੈ ਆਦਿਵਾਸੀ ਉਹਨਾਂ ਦੇ ਲਈ ਇਸ ਲਈ ਜਿਵੇਂ ਅਸੀਂ ਕਹਿੰਦੇ ਕਿ ਦੋ ਕਮਿਊਨਿਟੀਆਂ ਉਹਨਾਂ ਦੇ ਟਾਰਗੇਟ ਤੇ ਇੱਕ ਤਾਂ ਮੁਸਲਮਾਨ ਸੀ ਵਿਚਾਰਾ ਉਹ ਇਸ ਲਈ ਉਹਨੇ ਬੀਜੇਪੀ ਦੀ ਜਿਹੜੀ ਸਿਆਸਤ ਉਹਦੇ ਖਿੱਟ ਵਹਿੰਦੀ ਹੈ ਦੂਜਾ ਹੈਗਾ ਆਦਿਵਾਸੀ ਭਾਈਚਾਰਾ ਕਿਉਂਕਿ ਜਿੰਨੇ ਕਾਰਪੋਰੇਟ ਘਰਾਣੇ ਆ ਉਹਨਾਂ ਦੀ ਨਿਗਾਹ ਜਲ ਜੰਗਲ ਜ਼ਮੀਨ ਦੇ ਉੱਤੇ ਹੈ ਉਹ ਮਨਮੋਹਨ ਸਰਕਾਰ ਵੇਲੇ ਵੀ ਸੀ ਹੁਣ ਉਹ ਹੋਰ ਤਕੜੀ ਹੋ ਗਈ ਕਿਉਂਕਿ ਉਹਦੇ ਵਿੱਚ ਫਿਰਕਾ ਪ੍ਰਸਤੀ ਦਾ ਇੱਕ ਐਲੀਮੈਂਟ ਮਿਲ ਗਿਆ ਇੱਕ ਫਾਸਿਜ਼ਮ ਦਾ ਐਲੀਮੈਂਟ ਮਿਲ ਗਿਆ ਇਹ ਮੋਦੀ ਗਵਰਨਮੈਂਟ ਦੇ ਵੇਲੇ ਉਹ ਹੋਇਆ ਕਿ ਜਿਹੜੇ ਆਮ ਲੋਕ ਨੇ ਜਿਹਨਾਂ ਦਾ ਮਾਓਵਾਦੀਆਂ ਨਾਲ ਵੀ ਕੋਈ ਲੈਣਾ ਦੇਣਾ ਨਹੀਂ ਜਿਹੜੇ ਕਿ ਉੱਥੇ ਦੇ ਲੋਕਾਂ ਦੇ ਅਧਿਕਾਰਾਂ ਬਾਰੇ ਸੁਚੇਤ ਕਰਦੇ ਨੇ ਜਿਵੇਂ ਸਟੈਨ ਸਵਾਮੀ ਪਿਛਲੇ ਦਿਨ ਪਰ ਜੇ ਮੈਂ ਦੱਸ ਰਿਹਾ ਕਿ ਹਾਲਾਂਕਿ ਹੋਸਪਿਟਲ ਹੋਈ ਆ ਪਰ ਹਿਰਾਸਤ ਵਿੱਚ ਇੱਕ ਤਰ੍ਹਾਂ ਦੇ ਜਿਹੜਾ ਵੀ ਪੁਲਸੀ ਹਿਰਾਸਤ ਵਿੱਚ ਸੀਗੀ ਇੱਕ ਤਰ੍ਹਾਂ ਦੇ ਕਿਉਂਕਿ ਐਨ ਆਈ ਏ ਦੀ ਸੰਘਰਸ਼ ਦੇਖੀਏ ਉਹਨਾਂ ਨੇ ਆਦਿਵਾਸੀਆਂ ਦੇ ਹੱਕ ਹਕੂਕ ਲਈ ਲੜਾਈ ਲੜੀ ਹੈ ਉਹਨਾਂ ਦੇ ਆਦਿਵਾਸੀਆਂ ਦੇ ਜਿਹੜੇ ਝੂਠੇ ਪੁਲਿਸ ਮੁਕਾਬਲੇ ਹੁੰਦੇ ਸੀ ਉਹਨਾਂ ਦੇ ਬਾਰੇ ਉਹ ਲਗਾਤਾਰ ਆਵਾਜ਼ ਬੁਲੰਦ ਕਰਦੇ ਰਹੇ ਆਦਿਵਾਸੀਆਂ ਦੇ ਜੋ ਭਾਰਤੀ ਕੰਸਟੀਟਿਊਸ਼ਨ ਦੇ ਵਿੱਚ ਅਧਿਕਾਰ ਸੀਗੇ ਉਹਨਾਂ ਲਈ ਉਹ ਲੜਦੇ ਰਹੇ ਕਿਉਂਕਿ ਕਈ ਸਾਰੇ ਸਾਡੇ ਕੰਸਟੀਟਿਊਸ਼ਨ ਦੇ ਵਿੱਚ ਅਧਿਕਾਰ ਤਾਂ ਹੈਗੇ ਨੇ ਲੇਕਿਨ ਉਹ ਫੋਲੋ ਨਹੀਂ ਹੁੰਦੇ ਹੈਗੇ ਉਹਦੇ ਵਿੱਚ ਹੁੰਦਾ ਕੀ ਹੈ ਕਿ ਉਹ ਪਤਾ ਹੀ ਨਹੀਂ ਮਤਲਬ ਜਿਵੇਂ ਕਿ ਹੁਣ ਆਹ ਕਾਰਪੋਰੇਟ ਕੰਪਨੀਆਂ ਵੀ ਜ਼ਮੀਨਾਂ ਤੇ ਕਬਜ਼ੇ ਕਰ ਰਹੀਆਂ ਨੇ ਹਾਲਾਂਕਿ ਉਹ ਇੱਕ ਕਾਨੂੰਨ ਹੈਗਾ ਪੇਸਾ ਕਾਨੂੰਨ ਆ ਜਿਵੇਂ ਉਹ ਪੇਸਾ ਕਾਨੂੰਨ ਦੇ ਤਹਿਤ ਉੱਥੇ ਜ਼ਮੀਨ ਅਕੁਆਇਰ ਕਰਨੀ ਇੰਨੀ ਸੌਖੀ ਨਹੀਂ ਹੈਗੀ ਉੱਥੇ ਦੀ ਲੋਕਲ ਪੰਚਾਇਤ ਹੋਊਗੀ ਲੋਕਲ ਪੰਚਾਇਤ ਫਿਰ ਜਾ ਕੇ ਮਤੇ ਪਾਸ ਕਰੂਗੀ ਫਿਰ ਉਹ ਕਿਤੇ ਇੱਕ ਲੰਮੀ ਪ੍ਰਕਿਰਿਆ ਮਤਲਬ ਲੇਕਿਨ ਉਹਦੇ ਬਾਰੇ ਪਤਾ ਹੀ ਨਹੀਂ ਜਾਣਕਾਰੀ ਦਿੱਤੀ ਨਹੀਂ ਗਈ ਉਹਨਾਂ ਲੋਕਾਂ ਨੂੰ ਜਿਵੇਂ ਕਿ ਇੱਥੇ ਵੀ ਨਹੀਂ ਆਪਾਂ ਨੂੰ ਪਤਾ ਬਹੁਤੇ ਵੀ ਪੰਚਾਇਤ ਦੇ ਅਧਿਕਾਰ ਕੀ ਨੇ ਉਸੇ ਤਰ੍ਹਾਂ ਉੱਥੇ ਹਾਲਤ ਇਦੋਂ ਵੀ ਮਾੜੀ ਆ ਲੋਕਾਂ ਨੂੰ ਉਹ ਮਸਲਿਆਂ ਦੇ ਬਾਰੇ ਉਹ ਸੁਚੇਤ ਕਰਦੇ ਸੀਗੇ 84 ਸਾਲਾਂ ਦੇ ਜਿਹੜੇ ਉਹ ਉਹਨਾਂ ਦੀ ਉਮਰ ਸੀਗੀ ਤੇ ਫਾਦਰ ਸਟੇਨ ਸਵਾਮੀ ਦਾ ਕੱਲ੍ਹ ਦੇਹਾਂਤ ਹੋਇਆ ਭੀਮਾ ਕੋਰੇਗਾਓਂ ਦੀ ਘਟਨਾ ਵਾਪਰੀ ਸੀ 2018 ਦੇ ਚੜ੍ਹਦੇ 18 ਦੇ ਵਿੱਚ ਤੇ ਉਦੋਂ ਇਹਨਾਂ ਨੂੰ ਦੋਸ਼ ਲਾਇਆ ਗਿਆ ਕਿ ਜੀ ਇਹਨਾਂ ਨੇ ਹਿੰਸਾ ਦੇ ਵਿੱਚ ਇਹਨਾਂ ਦੀਆਂ ਤਾਰਾਂ ਜੁੜੀਆਂ ਹੋਈਆਂ ਉਹਨਾਂ ਵਿੱਚ ਕਈ ਸਾਰੇ 6-7 ਐਕਟਿਵਿਸਟ ਫੜੇ ਗਏ ਉਹਨਾਂ ਉੱਤੇ ਦੋਸ਼ ਸੀਗਾ ਕਿ ਜੀ ਇਹਨਾਂ ਨੇ ਪ੍ਰਧਾਨ ਮੰਤਰੀ ਦੀ ਹੱਤਿਆ ਦੀ ਸਾਜ਼ਿਸ਼ ਰਚੀ ਆ ਤੇ ਉਹ ਕੜੀ ਚ ਕਈ ਸਾਡੇ ਬੁੱਧੀਜੀਵੀ ਗੌਤਮ ਨਵਲੱਖੇ ਨੂੰ ਗ੍ਰਿਫਤਾਰ ਬਾਅਦ ਕੀਤਾ ਗਿਆ ਫਿਰ ਸਟੈਨ ਸਵਾਮੀ ਨੂੰ ਕੀਤਾ ਗਿਆ ਕੁਝ ਮਹੀਨੇ ਪਹਿਲਾਂ ਹੀ ਹੋਇਆ ਪਿਛਲੇ ਸਾਲ ਹੀ ਹੋਏ ਸੀ ਇਹਨਾਂ ਦੀ ਗ੍ਰਿਫਤਾਰੀ ਸੁਧਾ ਭਾਰਦਵਾਜ ਹੋ ਗਈ ਅਨੰਤ ਤੇਲ ਤੁੰਬੜੇ ਹੋ ਗਿਆ ਬਰਬਰ ਰਾਓ ਹੋ ਗਿਆ ਇਹ ਸਾਰੇ ਬੁੱਧੀਜੀਵੀ ਨੇ ਇੰਟਲੈਕਚੁਅਲ ਲੋਕ ਨੇ ਇਹ ਗਰੀਬ ਗੁਰਬੇ ਦੱਬੇ ਕੁਚਲੇ ਲੋਕਾਂ ਦੇ ਹੱਕ ਦੇ ਵਿੱਚ ਆਵਾਜ਼ ਉਠਾਉਂਦੇ ਨੇ ਤੇ ਰੋਨਾ ਵਿਲਸਨ ਵੀ ਇੱਕ ਸੀਗਾ ਉਹ ਵੀ ਕਲਾ ਆਰਟਿਸਟ ਸੀਗਾ ਹੁਣ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਖਬਰਾਂ ਆਉਣ ਲੱਗੀਆਂ ਕਿ ਭਾਈ ਇਹ ਅਸਲ ਵਿੱਚ ਨਾ ਜਿਹੜੀਆਂ ਇਹਨਾਂ ਨੇ ਸਬੂਤ ਪੇਸ਼ ਕੀਤੇ ਸੋ ਕਾਲਡ ਜਿਵੇਂ ਰੋਨਾ ਵਿਲਸਨ ਦੇ ਸੁਧੀਰ ਧਾਵਲੇ ਦੇ ਮਾਮਲੇ ਵਿੱਚ ਵੀ ਦੇਖੋ ਜੀ ਇਹ ਜਿਹੜੇ ਲੋਕ ਨੇ ਇਹਨਾਂ ਨੇ ਫਲਾਨੀ ਥਾਂ ਈਮੇਲ ਕੀਤਾ ਇਹਨਾਂ ਦੇ ਮਾਓਵਾਦੀ ਪਾਰਟੀ ਨਾਲ ਰਿਲੇਸ਼ਨ ਨੇ ਤੇ ਇਸ ਕਰਕੇ ਇਹਨਾਂ ਨੇ ਜਿਹੜਾ ਪ੍ਰਧਾਨ ਮੰਤਰੀ ਨੂੰ ਮਾਰਨ ਦੀ ਸਾਜ਼ਿਸ਼ ਰਚੀ ਉਦੋਂ ਉਹਨਾਂ ਦਿਨਾਂ ਦੇ ਵਿੱਚ ਹੀ 2-3 ਇੱਕ ਤਾਂ ਵਿਦੇਸ਼ੀ ਮੀਡੀਆ ਤੋਂ ਖਬਰ ਆਈ ਇੱਕ ਭਾਰਤ ਦਾ ਮੀਡੀਆ ਦਾ ਕਹਿਰਵਾਨ ਹੈ ਉਹਦੇ ਵਿੱਚ ਖਬਰ ਆਈ ਕਿ ਅਸਲ ਚ ਹੋਇਆ ਕੀ ਕਿ ਇੱਦਾਂ ਦਾ ਇੱਕ ਵਾਇਰਸ ਛੱਡਿਆ ਗਿਆ ਇਹ ਚੰਦੀ ਬੜੀ ਨੋਟ ਕਰਨ ਵਾਲੀ ਚੀਜ਼ ਹੈ ਵੀ ਤੁਹਾਡੇ ਕੋਲ ਤੁਹਾਨੂੰ ਇੱਕ ਈਮੇਲ ਆਉਂਦੀ ਹੈ ਕੋਈ ਇਸ ਤਰ੍ਹਾਂ ਦੇ ਬੰਦੇ ਦੀ ਈਮੇਲ ਆਉਂਦੀ ਹੈ ਮਤਲਬ ਸ਼ਿਵਿੰਦਰ ਦੀ ਈਮੇਲ ਆਉਂਦੀ ਹੈ ਜਿਹੜਾ ਕਿ ਤੁਹਾਡਾ ਜਾਣਕਾਰ ਆ ਉਹ ਇੱਕ ਵਾਰ 2-3 ਵਾਰ ਆਉਂਦੀ ਹੈ ਤੁਸੀਂ ਕਹਿੰਦੇ ਵੀ ਮੈਂ ਦੇਖਾਂ ਤਾਂ ਸ਼ਿਵਿੰਦਰ ਨੇ ਈਮੇਲ ਚ ਕੀ ਕੀਤਾ ਤੇ ਇਸੇ ਤਰ੍ਹਾਂ ਰੋਨਾ ਵਿਲਸਨ ਨੂੰ ਈਮੇਲ ਆਈ ਉਹਦੇ ਜਾਣਕਾਰ ਦੀ ਤੇ ਉਹਨੇ ਜਦੋਂ ਈਮੇਲ ਖੋਲੀ ਤਾਂ ਈਮੇਲ ਅਸਲ ਵਿੱਚ ਉਹਦੇ ਜਾਣਕਾਰ ਦੀ ਨਹੀਂ ਸੀ ਇੱਕ ਫਰਜ਼ੀ ਈਮੇਲ ਭੇਜੀ ਗਈ ਉਹਦੇ ਜਾਣਕਾਰ ਦੀ ਬਣਾ ਕੇ ਜਦੋਂ ਉਹ ਖੋਲੀ ਗਈ ਤਾਂ ਉਹਦੇ ਕੰਪਿਊਟਰ ਨੂੰ ਹੈਕ ਕਰ ਲਿਆ ਗਿਆ ਜਦੋਂ ਕੰਪਿਊਟਰ ਹੈਕ ਕਰ ਲਿਆ ਗਿਆ ਫਿਰ ਆਪਣੇ ਮੁਤਾਬਕ ਉਹ ਦਸਤਾਵੇਜ਼ ਵਗੈਰਾ ਸਾਰਾ ਕੁਛ ਘੁਸਪੈਠ ਕਰ ਦਿੱਤਾ ਗਿਆ ਉਹ ਮਤਲਬ ਜਿਹੜੇ ਦਸਤਾਵੇਜ਼ ਕਹਿੰਦੇ ਜੀ ਫੜੇ ਨੇ ਪ੍ਰਧਾਨ ਮੰਤਰੀ ਦੀ ਹੱਤਿਆ ਬਾਰੇ ਉਹਨਾਂ ਪਿੱਛੇ ਕਹਾਣੀ ਸੀਗੀ ਉਹਦੀ ਕੰਪਿਊਟਰ ਦੀ ਕਿਵੇਂ ਹੈਕਿੰਗ ਹੋਈ ਆ ਅੱਜ ਹੀ ਜਦੋਂ ਸਟੈਨ ਸਵਾਮੀ ਉਹਨਾਂ ਦੀ ਕੱਲ੍ਹ ਡੈਥ ਹੋਈ ਅੱਜ ਹੀ ਵਾਸ਼ਿੰਗਟਨ ਪੋਸਟ ਨੇ ਇੱਕ ਹੋਰ ਖਬਰ ਚਲਾਈ ਹੈ ਸਟੋਰੀ ਕੱਢੀ ਹੈ ਕਿ
ਉਹਨਾਂ ਨੇ ਕਿਹਾ ਕਿ ਇੱਕ ਹੋਰ ਵਿਅਕਤੀ ਇਹਦੇ ਵਿੱਚ ਜਿਹੜਾ ਗ੍ਰਿਫਤਾਰ ਕੀਤਾ ਗਿਆ ਬੁੱਧੀਜੀਵੀ ਸੀ, ਉਹਦੇ ਮਾਮਲੇ ਵਿੱਚ ਵੀ ਏਦਾਂ ਹੀ ਹੋਇਆ, ਉਹਨੂੰ ਵੀ ਜਿਹੜੀ ਗ੍ਰਿਫਤਾਰ ਕੀਤਾ ਗਿਆ ਉਹਦੇ ਵਿੱਚ ਵੀ ਸਾਰਾ ਕੁਝ ਫਰਜ਼ੀ ਸੀਗਾ। ਸੋ ਸਰਕਾਰਾਂ ਖੁਦ ਕਿਵੇਂ ਫਰਜ਼ੀ ਸਬੂਤ ਬਣਾਉਂਦੀਆਂ ਨੇ ਤੇ ਫਿਰ ਕਿਵੇਂ ਜਿਹੜਾ ਹੈਗਾ ਭੋਲੇ ਭਾਲੇ ਲੋਕਾਂ ਦੇ ਹਿੱਤਾਂ ਲਈ ਲੜਨ ਵਾਲੇ ਲੋਕਾਂ ਨੂੰ ਜੇਲ੍ਹਾਂ ਚ ਡੱਕਦੀਆਂ ਨੇ, ਇਹ ਵੀ ਤਾਜ਼ਾ ਮਿਸਾਲ ਹੈ।
ਸ਼ਿਵਿੰਦਰ ਜੀ, ਜਿਸ ਤਰੀਕੇ ਦੇ ਨਾਲ ਇਹ ਜਿਹੜੇ ਸਟੈਨ ਸਵਾਮੀ ਨੇ, 80 ਸਾਲ ਦੇ ਬਜ਼ੁਰਗ ਨੇ, ਉਹਨਾਂ ਨੂੰ ਫਿਰ ਹੌਸਪੀਟਲ ਦੇ ਵਿੱਚ ਆ ਇੱਕ ਦੋ ਦਿਨ ਪਹਿਲਾਂ ਲਿਆਂਦਾ ਗਿਆ, ਹਾਲਾਂਕਿ ਮੈਨੂੰ ਲੱਗਦਾ ਕੋਰਟ ਦੀਆਂ ਵੀ ਹਦਾਇਤਾਂ ਨੇ ਕਿ ਨਹੀਂ, ਕੋਰਟ ਦੀਆਂ ਨਹੀਂ ਜੀ, ਇੰਟਰਨੈਸ਼ਨਲ ਲੈਵਲ ਦੇ ਉੱਤੇ ਹਦਾਇਤਾਂ ਨੇ ਵੀ ਬਈ ਸੁਜੈਸ਼ਨਸ ਨੇ ਵੀ ਜਿਹੜੇ ਪ੍ਰਿਜ਼ਨਰਸ ਨੇ ਉਹਨਾਂ ਨੂੰ ਕੋਵਿਡ ਕਰਕੇ ਤੁਸੀਂ ਉਹਨਾਂ ਨੂੰ ਵੀ ਸਿਹਤ ਸਹੂਲਤਾਂ ਜਿਹੜੀਆਂ ਉਹ ਪ੍ਰੋਵਾਈਡ ਕਰੋ। ਖੈਰ ਇਹਨਾਂ ਨੂੰ ਇੱਕ ਦੋ ਦਿਨ ਪਹਿਲਾਂ ਲਿਆਂਦਾ ਸੀ ਅਤੇ ਪੈਰਾਂ ਦੇ ਵਿੱਚ ਬੇੜੀਆਂ ਲੱਗੀਆਂ ਹੋਈਆਂ ਜੀ, ਤੁਸੀਂ ਉਹ ਫੋਟੋ ਦੇਖੀ ਹੋਣੀ ਆ, ਹੌਸਪੀਟਲ ਦੇ ਬੈੱਡ ਦੇ ਉੱਤੇ ਉਹ ਬੈਠੇ ਸੀ ਪਰ ਉਹਨਾਂ ਦੇ ਚਿਹਰੇ ਤੋਂ ਅਜੇ ਦ੍ਰਿੜਤਾ ਦਿਸਦੀ ਸੀ ਜੀ। 80 ਸਾਲ ਦੇ ਹੋਣ ਦੇ ਬਾਵਜੂਦ ਉਹ ਆਦੀਵਾਸੀਆਂ ਦੇ ਹੱਕਾਂ ਲਈ, 84 ਸਾਲ ਦੇ ਆਦੀਵਾਸੀਆਂ ਦੇ ਹੱਕਾਂ ਲਈ ਜੂਝਦੇ ਰਹੇ। ਅਤੇ ਦੂਸਰੀ ਵੱਡੀ ਗੱਲ ਸੀ ਜਿਹੜੀ ਹੈਰਾਨੀਜਨਕ ਆ ਬਈ, ਉਹਨਾਂ ਦੇ ਜਿਹੜਾ ਕੇਸ ਆ ਜਿਹੜੇ ਤੁਸੀਂ 7-8 ਬੁੱਧੀਜੀਵੀਆਂ ਦੇ ਨਾਂ ਲਏ ਆ ਬਈ, ਇਹਨਾਂ ਨੇ ਹਿੰਸਾ ਭੜਕਾਈ ਅਤੇ ਅਲਟੀਮੇਟਲੀ ਇਹ ਪ੍ਰਧਾਨ ਮੰਤਰੀ ਮੋਦੀ ਦੇ ਕਤਲ ਦੀ ਸਾਜਿਸ਼ ਸੀ। ਕਹਿਣ ਦਾ ਮਤਲਬ ਵੀ 80 ਸਾਲ ਦਾ ਬਜ਼ੁਰਗ ਇੱਕ ਦੇਖੋ ਪ੍ਰਧਾਨ ਮੰਤਰੀ ਨੂੰ ਮਾਰਨ ਚੱਲਿਆ। ਮੇਰਾ ਖਿਆਲ ਬਾਬਾ ਬੂਝਾ ਸਿੰਘ ਵੀ ਜਦੋਂ ਪੁਲਿਸ ਮੁਕਾਬਲਾ ਬਣਾ ਕੇ ਉਹਨਾਂ ਨੂੰ ਮਾਰਿਆ ਸੀ ਨਕਸਲਵਾੜੀ ਮੂਵਮੈਂਟ ਵੇਲੇ, ਉਹਨਾਂ ਦੀ ਉਮਰ ਵੀ 80-85 ਸਾਲ ਸੀ
ਜੀ। ਬਿਲਕੁਲ 80 ਸਾਲ ਦੀ ਸੀ ਜੀ, ਬਿਲਕੁਲ।
ਸ਼ਿਵਿੰਦਰ ਜੀ, ਉਹ ਦੇਸ਼ ਜਿੱਥੇ ਬਜ਼ੁਰਗ ਅਜੇ ਜੂਝ ਰਹੇ ਨੇ ਤੇ ਨੌਜਵਾਨਾਂ ਦੇ ਵਿੱਚ ਜਿਹੜੀ ਇਹ ਮੂਵਮੈਂਟ ਆ ਆਦੀਵਾਸੀਆਂ ਦੇ ਹੱਕਾਂ ਲਈ, ਇਹਦੀ ਕੋਈ ਥਾਂ ਹੈਗੀ ਆ ਕਿ ਨਹੀਂ? ਕੋਈ ਨੌਜਵਾਨ ਇੱਧਰ ਸੋਚਦੇ ਨੇ ਇੱਧਰਲੇ ਪਾਸੇ?
ਨਹੀਂ, ਨੌਜਵਾਨ ਵੀ ਹੈਗੇ ਨੇ, ਕੋਈ ਉਹਦਾ ਕਾਰਨ ਹੈਗਾ ਕਿ ਨੌਜਵਾਨ ਖੁਦ ਹੀ ਨਹੀਂ, ਉਹ ਆਦੀਵਾਸੀ ਲੋਕ ਵੀ ਨੇ ਜਿਹੜੇ ਜੂਝ ਰਹੇ ਨੇ, ਇੱਕ ਸਿਵਲ ਸੁਸਾਇਟੀ ਵਿੱਚ ਵੀ ਇਸੇ ਕਰਕੇ ਇਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਸਲੋਗਨ ਚਲਾਉਣੇ ਪੈਂਦੇ ਨੇ। ਮਸਲਨ ਜਿਵੇਂ ਕਹਿੰਦੇ ਨੇ ਕਿ ਸ਼ਹਿਰੀ ਮਾਓਵਾਦੀ ਨੇ ਜੀ, ਅਰਬਨ ਨਕਸਲੀ ਨੇ। ਇਹ ਹੁਣ ਬਹੁਤ ਸਾਰੇ ਨੌਜਵਾਨਾਂ ਨੂੰ ਜਿਵੇਂ ਆ ਉਮਰ ਖਾਲਿਦ ਵਰਗਿਆਂ ਨੂੰ, ਨਤਾਸ਼ਾ ਨਰਵਾਲ ਵਰਗਿਆਂ ਨੂੰ, ਇਹਨਾਂ ਨੂੰ ਜੇਲ੍ਹਾਂ 'ਚ ਡੱਕਿਆ ਹੋਇਆ ਸੀ ਤੇ ਹੈਗਾ ਉਹ ਮਤਲਬ ਇਹੀ ਕਿ ਡੱਕਿਆ ਸੀ ਨਾ ਵੀ ਇਹ ਤਾਂ ਜੀ ਸ਼ਹਿਰੀ ਅਰਬਨ ਨਕਸਲੀ ਨੇ, ਤਾਂ ਇਹ ਮਤਲਬ ਤਾਂ ਹੀ ਆ। ਇਹ ਸਾਰੇ ਨੌਜਵਾਨ ਹੀ ਸੀਗੇ ਤੇ ਇਹਨਾਂ ਹੈਗੇ ਨੇ ਗਿਣਤੀ, ਮਤਲਬ ਇਹ ਠੀਕ ਹੈ ਕਿ ਉਸ ਤਰ੍ਹਾਂ ਦੀ ਗਿਣਤੀ ਨੀ ਜਿੰਨੀਆਂ ਤੁਹਾਨੂੰ ਸੰਘ ਦੀਆਂ ਜਾਂ ਬੀਜੇਪੀ ਦੀਆਂ ਰੈਲੀਆਂ 'ਚ ਮਿਲ ਜਾਣਗੇ, ਅਕਾਲੀਆਂ ਦੀ ਰੈਲੀਆਂ 'ਚ ਨੌਜਵਾਨ ਮਿਲ ਜਾਣਗੇ ਜਾਂ ਫਿਰ ਗਾਇਕਾਂ ਦੇ ਵਿੱਚ ਲੜਦੇ ਮਿਲ ਜਾਣਗੇ, ਪਰ ਨੌਜਵਾਨਾਂ ਦੀ ਇੱਕ ਗਿਣਤੀ ਤਾਂ ਹੈਗੀ ਹੈ ਨਾ, ਜਿਹੜੀ ਵੀ ਮਤਲਬ ਸੋਚਦੀ ਵੀ ਹੈ, ਕਿਉਂਕਿ ਸਾਰਾ ਸਮਾਜ ਇੱਕੋ ਹੀ ਮਹਾਂ 'ਚ ਨਹੀਂ ਬਹਿੰਦਾ ਹੁੰਦਾ, ਉਹ ਹੈ। ਫਰਕ ਇਹ ਕਿ ਉਹ ਗਿਣਤੀ ਘੱਟ ਹੈ, ਜੇ ਉਹ ਵੱਧ ਹੁੰਦੀ ਤਾਂ ਸਾਨੂੰ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਮਸਲਿਆਂ ਉੱਤੇ ਕਦੇ ਗੱਲ ਹੀ ਨਹੀਂ ਕਰਨੀ ਪੈਣੀ ਸੀ, ਹੈ ਨਾ?
ਬਿਲਕੁਲ ਜੀ। ਦੂਸਰੀ ਗੱਲ ਮੈਂ ਇੱਥੇ ਕਰਨੀ ਚਾਹੁੰਦਾ ਸ਼ਿਵਿੰਦਰ ਜੀ, ਬਈ ਜਿਹੜੇ ਅਕਲਾਂ ਵਾਲੇ ਲੋਕਾਂ ਤੋਂ ਡਰ ਲੱਗਦਾ, ਉਹਨਾਂ ਦੇ ਤਾਂ ਪੈਰਾਂ 'ਚ ਵੀ ਬੇੜੀਆਂ ਪਾ ਕੇ ਰੱਖਦੇ ਨੇ, ਭਾਵੇਂ ਉਹ 84 ਸਾਲ ਦੇ ਬਜ਼ੁਰਗ ਹੀ ਕਿਉਂ ਨਾ ਹੋਣ। ਅਤੇ ਦੂਜੇ ਪਾਸੇ ਉਹ ਨੇ ਜੀ ਜਿਹੜੇ ਆਪਣੇ ਆਪ ਨੂੰ ਸਰਕਾਰ ਦਾ ਵਿਰੋਧੀ ਕਹਾਉਂਦੇ ਨੇ, ਮੋਟਰਸਾਈਕਲਾਂ 'ਤੇ ਭੱਜ ਜਾਂਦੇ ਨੇ, ਇਕੱਠ ਕਰਦੇ ਨੇ, ਕੋਰਟ 'ਚੋਂ ਵੀ ਉਹਨਾਂ ਨੂੰ ਆਰਾਮ ਦੇ ਨਾਲ ਛੁੱਟੀ ਮਿਲ ਜਾਂਦੀ ਆ, ਜ਼ਮਾਨਤ ਮਿਲ ਜਾਂਦੀ ਆ, ਬਾਹਰ ਅੱਗੇ ਕਹਿੰਦੇ ਜੀ ਅਸੀਂ ਸਰਕਾਰ ਦੇ ਖਿਲਾਫ਼ ਹਾਂ, ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ?
ਦੇਖੋ ਹੁਣ ਤੁਸੀਂ ਦੇਖੋ ਨਾ, ਇਹ 84 ਸਾਲ ਦੇ ਸੀਗੇ, ਇਹਨਾਂ ਨੇ ਕਈ ਵਾਰ ਅਰਜ਼ੀਆਂ ਪਾਈਆਂ ਕਿ ਬਈ ਮੇਰੀ ਹਾਲਤ ਬਹੁਤ ਉਰੇ ਮਾੜੀ ਹੈ, ਮੈਨੂੰ ਜ਼ਮਾਨਤ ਦੀ ਦਿੱਤੀ ਜਾਵੇ। ਇਹ ਇੰਟਰਨੈਸ਼ਨਲ ਲਾਅ ਵੀ ਹੈ, ਭਾਰਤ ਦਾ ਕੰਸਟੀਟਿਊਸ਼ਨ ਵੀ ਕਹਿੰਦਾ, ਕਾਨੂੰਨ ਵੀ ਕਹਿੰਦਾ ਕਿ ਇਹੋ ਜਿਹੀ ਉਮਰ ਦੇ ਵਿੱਚ ਤਾਂ ਵੈਸੇ ਤਰਸ ਦੇ ਆਧਾਰ 'ਤੇ ਨਾ ਤੁਸੀਂ ਜ਼ਮਾਨਤ ਦੇ ਸਕਦੇ ਹੋ। ਦੂਜੀ ਜਿਹੜੀ ਗੱਲ ਹੈ ਕਿ ਇਹਨਾਂ ਨੂੰ ਨਾ ਜਦੋਂ ਗ੍ਰਿਫਤਾਰ ਹੋਣ ਤੋਂ ਪਹਿਲਾਂ ਵੀ ਇੱਕ ਖਾਸ ਤਰ੍ਹਾਂ ਦੀ ਬਿਮਾਰੀ ਤੋਂ ਪੀੜਤ ਸੀਗੇ, ਮਤਲਬ ਹਾਂ, ਜਿਹਦੇ ਵਿੱਚ ਜੇ ਦੇਸੀ ਬੋਲੀ ਸਮਝਾਉਣਾ ਹੋਵੇ ਵੀ ਉਹ ਇਹਨਾਂ ਦੇ ਵਿੱਚ ਇੰਨੀ ਵੀ ਉਹ ਨਹੀਂ ਸੀਗੀ ਕਿ ਵੀ ਉਹ ਆਪਣਾ ਜਿਹੜਾ ਗਲਾਸ ਹੱਥ ਦੇ ਵਿੱਚ ਉਹ ਸੰਭਾਲ ਸਕਣ।
ਪਾਰਕਿੰਸਨ ਦੀ ਬਿਮਾਰੀ, ਹਾਂਜੀ, ਪਾਰਕਿੰਸਨ ਦੀ ਬਿਮਾਰੀ 'ਚ ਇਸ ਤਰ੍ਹਾਂ ਹੁੰਦਾ ਜੀ, ਕੰਬਣ ਲੱਗ ਜਾਂਦੇ ਹੱਥ,
ਬਿਲਕੁਲ ਹੱਥ ਕੰਬਦੇ ਸੀਗੇ, ਤੇ ਉਹ ਆਪਣਾ ਜਿਹੜਾ ਕੁਛ ਪੀਣ ਵਾਲਾ ਵੀ ਕੰਮ ਜਿਹੜਾ ਕੰਮ ਸੀ ਉਹ ਨਾ ਜਿਵੇਂ ਉਹਦੇ ਰਾਹੀਂ ਪਾਈਪ ਰਾਹੀਂ ਜਿਹੜਾ ਪੀਂਦੇ ਹੁੰਦੇ ਸੀਗੇ। ਤੇ ਜੇਲ੍ਹ 'ਚ ਜਾ ਕੇ ਬਿਮਾਰੀ ਜਿਹੜੀ ਹੈਗੀ ਹੋਰ ਖਤਰਨਾਕ ਹੋਈ ਹੈ, ਲਗਾਤਾਰ ਜਿਹੜਾ ਉਹ ਕਹਿੰਦੇ ਕਿ ਮੇਰੀ ਹਾਲਤ ਇਸ ਤਰ੍ਹਾਂ ਦੀ ਹੋ ਗਈ ਕਿ ਪਹਿਲਾਂ ਹੀ ਬਿਮਾਰ ਸੀਗਾ, ਪਰ ਜੇਲ੍ਹ 'ਚ ਜਾ ਕੇ ਜਿਵੇਂ ਮੈਂ ਕੁਝ ਪ੍ਰਕਿਰਿਆਵਾਂ ਸੀ ਮੈਂ ਆਪ ਕਰ ਲੈਂਦਾ ਸੀ, ਜਿਵੇਂ ਨਹਾਉਣ ਵਾਲਾ ਕੰਮ ਸੀਗਾ ਜਾਂ ਫਿਰ ਮੈਂ ਬਾਥਰੂਮ 'ਚ ਜਾਣਾ ਸੀ, ਮੈਂ ਮਾੜਾ ਮੋਟਾ ਖਾ ਲੈਂਦਾ ਸੀਗਾ, ਪਰ ਉਹ ਵੀ ਹੁਣ ਮੇਰੇ ਤੋਂ ਹੁੰਦਾ ਨਹੀਂ ਹੈਗਾ। ਇਹ ਵੀ ਉਹਨਾਂ ਨੇ ਕਈ ਵਾਰ ਲਿਖਿਆ, ਲੇਕਿਨ ਸਿਸਟਮ ਹੈ ਜਿਹੜਾ ਬਿਲਕੁਲ ਮੰਨਿਆ ਨਹੀਂ ਹੈਗਾ ਇਸ ਗੱਲ ਦੇ ਉੱਤੇ। ਹੁੰਦਾ ਕੀ ਹੈ ਕਿ NIA ਉਹਨਾਂ ਦੀ ਇੱਕ ਜ਼ਮਾਨਤ ਵੱਲ ਇੱਕ ਤੋਂ ਬਾਅਦ ਇੱਕ ਉਹਦੇ ਵਿਰੋਧ ਦੇ ਵਿੱਚ ਜਿਹੜਾ ਹੈਗਾ ਅਰਜ਼ੀ ਪਾਉਂਦਾ ਰਿਹਾ, ਅਦਾਲਤ ਵਿੱਚ ਜਾਂਦਾ ਰਿਹਾ। ਅੱਛਾ, ਦੂਜਾ ਹਾਲੇ ਦੋ ਕੁ ਦਿਨ ਪਹਿਲਾਂ ਹੀ
ਅਨੰਤ ਤੇਲ ਤੁੰਬੜੇ ਵੀ ਜੇਲ੍ਹ ਚ ਆ, ਉਹਨਾਂ ਦੀ ਵਾਈਫ ਦਾ ਵੀ ਇਹੀ ਕਹਿਣਾ ਸੀ। ਅਨੰਤ ਤੇਲ ਤੁੰਬੜੇ ਦੀ ਵਾਈਫ ਨੇ ਵੀ, ਕੁੜੀਆਂ ਨੇ ਵੀ ਬਥੇਰੀਆਂ ਅਪੀਲਾਂ ਰਹਿਮ ਦੀਆਂ ਪਾਈਆਂ ਕਿ ਉਹਨਾਂ ਦੇ ਪਿਤਾ ਨੂੰ ਘੱਟੋ ਘੱਟ ਕੁਛ ਚਿਰ ਲਈ ਜ਼ਮਾਨਤ ਦਿੱਤੀ ਜਾਵੇ, ਤਾਂ ਜੋ ਕਿ ਜਿਹੜਾ ਉਹਨਾਂ ਦੀ ਉਮਰ ਵੀ 80 ਸਾਲ ਤੋਂ ਉੱਤੇ ਹੈ। ਤੇ ਕਮਾਲ ਦੀ ਗੱਲ ਕਿ ਬਜ਼ੁਰਗਾਂ ਤੋਂ ਕਿਉਂ ਡਰ ਲੱਗਦਾ ਸਾਡੇ ਸਿਸਟਮ ਨੂੰ, ਲੇਕਿਨ ਉਹਨਾਂ ਨੂੰ ਵੀ ਕੁਛ ਨਹੀਂ ਹੋਇਆ। ਹਾਲੇ ਪਰਸੋਂ ਬਿਆਨ ਸੀ ਉਹਨਾਂ ਦੀ ਵਾਈਫ ਦਾ ਕਿ ਜਿਹੜੀਆਂ ਵੀ ਚਿੱਠੀਆਂ ਵੀ ਭੇਜਦੀਆਂ ਨਾ ਆਪਣੇ ਪਤੀ ਨੂੰ, ਉਹ ਵੀ ਚਿੱਠੀਆਂ ਨਹੀਂ ਮਿਲਦੀਆਂ ਹੈਗੀਆਂ। ਅੱਛਾ, ਇਸ ਤੋਂ ਬਿਨਾਂ ਬਰਬਰਾ ਰਾਓ ਹੈ, ਉਹਨਾਂ ਦੀ ਵੀ ਉਮਰ ਵੀ 82 ਸਾਲ ਤੋਂ ਉੱਪਰ ਹੈ। ਉਹ ਤੇਲਗੂ ਕਵੀ ਵੀ ਨੇ, ਬਹੁਤ ਇਨਕਲਾਬੀ ਕਵੀ ਨੇ। ਉਹਨਾਂ ਦੀ ਵੀ ਹਾਲਤ ਕਈ ਇਹੋ ਜਿਹੀ ਸਟੇਜ ਵਿੱਚੋਂ ਗੁਜ਼ਰੇ ਨੇ, ਉਹਨਾਂ ਨੂੰ ਕਰੋਨਾ ਹੋ ਗਿਆ ਸੀ, ਜਿਵੇਂ ਮਰ ਕੇ ਬਚਿਆ ਹੁੰਦਾ ਕੋਈ ਬੰਦਾ, ਉਹਨਾਂ ਨੂੰ ਵੀ ਕਦੇ ਜਿਹੜਾ ਉਹਨਾਂ ਨੇ ਵੀ ਬਥੇਰੀ ਵਾਰ ਉਹਨਾਂ ਦੇ ਪਰਿਵਾਰ ਨੇ ਕੋਸ਼ਿਸ਼ ਕੀਤੀ ਵੀ ਜ਼ਮਾਨਤ ਮਿਲੇ, ਨਹੀਂ ਦਿੱਤੀ ਗਈ। ਤੇ ਇਸੇ ਢੰਗ ਨਾਲ ਫਿਰ ਜੀ ਐਨ ਸਾਈਂ ਬਾਬਾ ਨੂੰ ਆਪਾਂ ਸਾਰੇ ਜਾਣਦੇ ਹਾਂ, 90% ਵਿਕਲਾਂਗ ਨੇ ਉਹ, ਉਹਨਾਂ ਦੇ ਬਾਰੇ ਵੀ ਬਹੁਤ ਵਾਰ ਕੋਸ਼ਿਸ਼ ਕੀਤੀ ਗਈ, ਇੱਕ ਤੋਂ ਬਾਅਦ ਇੱਕ ਤੋਂ ਉਹਨਾਂ ਦੀ ਅਰਜ਼ੀ ਰਿਜੈਕਟ ਹੋ ਜਾਂਦੀ ਹੈ। ਤੇ ਤੰਗ ਵੀ ਬਹੁਤ ਨੇ, ਜਿਵੇਂ ਤੁਸੀਂ ਜਿਹਨਾਂ ਬੰਦਿਆਂ ਦੀ ਗੱਲ ਕਹੇ ਆ ਵੀ ਮੋਟਰਸਾਈਕਲ ਲੈ ਕੇ ਭੱਜ ਜਾਂਦੇ, ਉਹ ਤਾਂ ਕਹਿੰਦੇ ਸਾਨੂੰ ਜੇਲ੍ਹ 'ਚ ਕੁਛ ਹੋਇਆ ਹੀ ਨਹੀਂ, ਸ਼ਹੀਦਾਂ ਨੇ ਪਹਿਰਾ ਦਿੱਤਾ ਸਾਡੇ ਉੱਤੇ, ਉੱਥੇ ਤਾਂ ਕਿਸੇ ਸ਼ਹੀਦ ਨੇ ਪਹਿਰਾ ਨਹੀਂ ਦਿੱਤਾ ਬਈ, ਉੱਥੇ ਤਾਂ ਮਤਲਬ ਹੋਇਆ ਕਿ ਹਾਲਤ ਇਹਨਾਂ ਦੀ ਹੋਰ ਖਸਤਾ ਹੋਈ ਹੈ। ਸਿਸਟਮ ਨੇ ਮਤਲਬ ਸਿਸਟਮ ਚਾਹੁੰਦਾ ਕੀ ਹੈ ਚਰਨ ਜੀ, ਤਾਂ ਉਹ ਕਹਿੰਦਾ ਕਿ ਉਹ ਮੈਸੇਜ ਇਹਨਾਂ ਚਾਹੁੰਦਾ ਉਹਨਾਂ ਦੀ ਧਾਰੂ ਲੋਕਾਂ ਨੂੰ ਕਿ ਜੇ ਅਸੀਂ ਇਹਨਾਂ ਬਜ਼ੁਰਗਾਂ ਦਾ ਇਹ ਹੱਲ ਕਰ ਸਕਦੇ ਹਾਂ ਤਾਂ ਤੁਹਾਡਾ ਕੀ ਨਹੀਂ ਕਰ ਸਕਦੇ, ਇਸ ਕਰਕੇ ਸਾਡੇ ਵਿਰੁੱਧ ਆਵਾਜ਼ ਨਾ ਬੁਲੰਦ ਕਰੋ।
ਬਿਲਕੁਲ ਜੀ, ਕਰੋਨਾ ਤਾਂ ਆਪਾਂ ਕਹਿ ਸਕਦੇ ਹਾਂ ਜੀ, ਕਰੋਨਾ ਕਰਕੇ ਸਟੈਨ ਸਵਾਮੀ ਦੀ ਡੈਥ ਹੋਈ ਆ, ਪਰ ਅਸਲ ਦੇ ਵਿੱਚ ਉਹ ਭਾਰਤੀ ਹਕੂਮਤ ਉਹਦੀ ਕਾਤਲ ਆ ਜੀ, ਕਿਉਂਕਿ ਜੇ ਉਹ ਇਸ ਵੇਲੇ ਉਹਨਾਂ ਦਾ ਖਿਆਲ ਕੀਤਾ ਜਾਂਦਾ ਤਾਂ ਉਹਨਾਂ ਦੀ ਜ਼ਿੰਦਗੀ ਆ ਜਿਹੜੀ ਉਹ ਕੁਛ ਦੇਰ ਹੋਰ ਜਿਉਂ ਸਕਦੇ ਸੀ। ਇਹ ਕਤਲ ਦਾ ਮਾਮਲਾ ਬਣਦਾ ਜੀ ਐਕਚੁਅਲ,
ਇਹ ਜਿਹਨੂੰ ਆਪਾਂ ਕਹਿੰਦੇ ਹਾਂ ਨਾ ਵੀ ਇੱਕ ਤਰ੍ਹਾਂ ਦਾ ਸਟੇਟ ਦੁਆਰਾ ਕੀਤੀ ਹੋਈ ਜਿਹੜੀ ਹੱਤਿਆ, ਇਹਨੂੰ ਆਖੀ ਜਾ ਸਕਦੀ ਆ। ਹੁਣ ਪਤਾ ਨਹੀਂ ਵੀ ਸਾਡੇ ਹੋਰ ਬਹੁਤ ਸਾਡੇ, ਸੁਧਾ ਭਾਰਦਵਾਜ ਦੀ ਉਮਰ ਵੀ 70 ਤੋਂ 80 ਦੇ ਕਰੀਬ ਹੀ ਹੈਗੀ ਹੈ, ਗੌਤਮ ਨਵਲੱਖੇ ਦੀ ਉਮਰ ਵੀ ਕਰੀਬ 80 ਦੇ ਕਰੀਬ ਆ। ਤੁਹਾਨੂੰ ਯਾਦ ਹੋਣਾ ਗੌਤਮ ਨਵਲੱਖੇ ਦੇ ਤੇ ਇੱਕ ਪੰਜਾਬ ਨਾਲ ਵੀ ਰਿਸ਼ਤਾ ਜੁੜਦਾ ਹੈਗਾ, ਸਿੱਖਾਂ ਨਾਲ ਖਾਸ।
ਹਾਂਜੀ ਹਾਂਜੀ,
ਤੁਹਾਨੂੰ ਉਹ ਕਿਵੇਂ ਜੁੜਦਾ ਕਿ ਜਦੋਂ ਇੱਕ ਕਿਤਾਬ ਆਈ ਸੀ ਛੋਟੀ ਜਿਹੀ, ਦੋਸ਼ੀ ਕੌਣ, ਦਿੱਲੀ ਦੇ ਕਤਲੇਆਮ ਦੇ ਬਾਰੇ, ਤੁਹਾਨੂੰ ਯਾਦ ਹੋਣਾ, ਜਿਹੜੀ ਸ਼ਹੀਦ ਆਜ਼ਮ ਭਗਤ ਸਿੰਘ ਦੇ ਭਾਣਜੇ ਦੀ ਐਫਰਟ ਨਾਲ ਸਾਹਮਣੇ ਆਈ ਸੀਗੀ, ਤੇ ਉਹਦੇ ਤੇ ਰੋਕ ਵੀ ਲੱਗਿਆ ਸੀ। ਉਹ ਕਿਤਾਬ ਨੂੰ ਲਿਆਉਣ ਦੇ ਵਿੱਚ ਨਾ, ਕਿਉਂਕਿ ਜਿਹੜਾ ਕੌਮੀ ਪੱਧਰ ਦੇ ਉੱਤੇ ਇੱਕ ਜਮਹੂਰੀ ਸੰਗਠਨ ਆ, ਉਹਦੇ ਪ੍ਰਧਾਨ ਜਿਹੜੇ ਹੈਗੇ ਗੌਤਮ ਨਵਲੱਖਾ ਸੀਗੇ, ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ। ਉਹਨਾਂ ਨੇ ਉਹ ਸਾਰੀ ਰਿਸਰਚ ਕੀਤੀ ਮਿਲ ਕੇ ਵੀ ਕਿਵੇਂ ਕਿਵੇਂ ਇੱਥੇ ਇਹ ਘਟਨਾਵਾਂ ਵਾਪਰੀਆਂ, ਕਿਵੇਂ ਕਿਵੇਂ ਸਾਰਾ ਕੁਛ ਹੋਇਆ। ਇਸ ਲਈ ਸਿੱਖਾਂ ਨਾਲ ਤਾਂ ਇਹਨਾਂ ਦਾ ਗੌਤਮ ਨਵਲੱਖੇ ਦਾ ਇੱਕ ਬਹੁਤ ਹੀ ਮਤਲਬ ਜ਼ਰੂਰੀ ਕਨੈਕਸ਼ਨ ਜੁੜ ਜਾਂਦਾ ਹੈਗਾ, ਜੇ ਕਿਸੇ ਨੂੰ ਨਾ ਪਤਾ ਹੋਵੇ, ਇਹ ਦੱਸਣਾ ਜ਼ਰੂਰੀ ਸੀਗਾ ਅੱਜ ਦੇ ਦਿਨ। ਤੇ ਇਹ ਵੀ ਉਹ ਵੀ ਬੰਦੇ ਜਿਹੜੇ ਜੇਲ੍ਹ ਦੇ ਵਿੱਚ ਬੈਠੇ, ਉਹਨਾਂ ਨੂੰ ਵੀ ਜੇਲ੍ਹ ਸੁੱਟਿਆ ਹੋਇਆ, ਉਹਨਾਂ ਦੀ ਵੀ ਹਾਲਤ ਵਿੱਚ ਪਿਛਲੀ ਬਹੁਤ ਵਿਗੜੀ ਹੈ। ਹੁਣ ਸਾਰੇ ਬਜ਼ੁਰਗਾਂ ਦੀ ਉਮਰ ਹੈ ਚਰਨਜੀਤ, ਉਹ 70 ਤੋਂ ਉੱਪਰ ਹੈ ਜਾਂ 80 ਤੋਂ ਉੱਪਰ ਹੈ। ਹੁਣ 70 ਤੋਂ ਉੱਪਰ 80 ਤੋਂ ਉੱਪਰ ਜਾਂ ਪੂਰੀ ਤਰ੍ਹਾਂ ਵੀਲ ਚੇਅਰ ਤੇ ਬੈਠਾ ਹੋਇਆ ਬੰਦਾ, ਉਹ ਕਿਉਂਕਿ ਜੀ ਐਨ ਸਾਈਂ ਬਾਬਾ ਦੀ ਇੰਨੀ ਉਮਰ ਨਹੀਂ ਹੈਗੀ, ਪਰ ਉਹ ਵੀਲ ਟੋਟਲੀ ਵੀਲ ਚੇਅਰ ਤੇ ਉੱਤੇ ਆ, ਉਹ 50 ਤੋਂ ਉੱਤੇ ਹੋਣਗੇ ਮੇਰੇ ਖਿਆਲ, ਪਰ ਉਹਨਾਂ ਦਾ ਉਹ ਵੈਸੇ 90% ਵਿਕਲਾਂਗ ਨੇ। ਇਹ ਬੰਦੇ ਹੁਣ ਤੁਹਾਨੂੰ ਇੱਕ ਪਾਸੇ ਬਜ਼ੁਰਗ ਨੇ, ਇੱਕ ਪਾਸੇ ਵਿਕਲਾਂਗ ਆ, 90% ਸਿਸਟਮ ਨੂੰ ਕੀ ਕਰ ਦੂਗਾ, ਮਤਲਬ ਕੀ ਕਰ ਲੈਣਗੇ? ਇਹਦਾ ਮਤਲਬ ਕਿ ਇਹਨਾਂ ਦੀ ਜਿਹੜੀ ਆਵਾਜ਼ ਹੈ, ਇਹਨਾਂ ਦੀ ਜਿਹੜੀ ਕਲਮ ਆ, ਇਹਦੇ ਤੋਂ ਡਰ ਲੱਗਦਾ।
ਬਿਲਕੁਲ ਜੀ ਬਿਲਕੁਲ। ਸ਼ਿਵਿੰਦਰ ਜੀ, ਆਪਾਂ ਤੁਸੀਂ ਥੋੜੀ ਜਿਹੀ ਦੇਰ ਹੋਲਡ ਕਰਕੇ ਰੱਖੋ, ਆਪਾਂ ਕਾਲਰ ਲਾਈਨ ਤੇ ਨੇ, ਉਹਨਾਂ ਦੀ ਗੱਲ ਸੁਣ ਲਈਏ, ਫਿਰ ਆਪਾਂ ਬ੍ਰੇਕ ਲਵਾਂਗੇ। ਹਾਂਜੀ ਨਿੱਘਾ, ਸਵਾਗਤ ਜੀ ਤੁਹਾਡਾ।
ਚੰਦੀ ਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ
ਸ਼ਿਵਿੰਦਰ ਜੀ, ਸਤਿ ਸ੍ਰੀ ਅਕਾਲ। ਮੈਂ ਕਹਿਣਾ ਚਾਹੁੰਦਾ ਸੀ ਵੀ ਜਿਹੜੀ ਤੁਸੀਂ ਚਰਚਾ ਕਰ ਰਹੇ ਹੋ ਨਾ, ਜਿਸ ਤਰ੍ਹਾਂ ਆਪਣੇ ਜਿਹੜੇ ਫਾਦਰ ਦੀ ਉਹਨਾਂ ਦੀ ਡੈਥ ਹੋਈ ਆ, ਇਹ ਸਾਰਾ ਸਟੇਟ ਜਿਹੜੀ ਹੈਗੀ ਆ ਜੀ, ਸੈਂਟਰ ਗੌਰਮੈਂਟ ਇੱਕ ਮੈਸੇਜ ਦੇਣਾ ਚਾਹੁੰਦੀ ਆ ਵੀ ਜਿਹੜੇ ਸਾਡੀ ਲਾਈਨ ਤੇ ਨੀ ਹੈਗੇ, ਮਾਈਵੇ ਔਰ ਹਾਈਵੇ ਵਾਲੀ ਗੱਲ ਆ, ਜਿਹੜੇ ਸਾਡੀ ਲਾਈਨ ਤੇ ਨੀ ਹੈਗੇ, ਭਾਵੇਂ ਉਹਨਾਂ ਦੀ ਉਮਰ ਜਿੰਨੀ ਵੀ ਮਰਜ਼ੀ ਹੋਵੇ, ਚਾਹੇ ਉਹ ਇੰਟਰਨੈਸ਼ਨਲ ਲਾਅ ਦੇ ਖਿਲਾਫ ਹੀ ਕਿਉਂ ਨਾ ਹੋਵੇ, ਅਸੀਂ ਉਹਨਾਂ ਨੂੰ ਹਰੇਕ ਤਰ੍ਹਾਂ ਨਾਲ ਪ੍ਰਤਾਰਿਤ ਕਰਾਂਗੇ। ਇਹਨਾਂ ਨੂੰ ਅਰਬਨ ਨਕਸਲ ਕਹਿ ਕੇ ਜਾਂ ਕਿਸ ਤਰ੍ਹਾਂ ਕਹਿ ਕੇ ਚੋਣ ਚੋਣ ਕੇ ਸਾਰੇ ਚੱਕੇ ਗਏ ਆ ਜੀ ਇਹ, ਤੇ ਉਹ ਤਾਂ ਜੋ ਵੀ ਉਹਨਾਂ ਦੀ ਵਿਚਾਰਧਾਰਾ ਦੇ ਨਾਲ ਸਹਿਮਤ ਨਹੀਂ ਹੈਗਾ, ਜੋ ਨਾਗਪੁਰ ਵਿਖੇ ਸਿਰ ਨਹੀਂ ਝੁਕਾਉਂਦਾ, ਉਹਨੂੰ ਉਹ ਕਿਸਾਨ ਤਰ੍ਹਾਂ ਝੁਕਾਉਣਾ ਚਾਹੁੰਦੇ ਆ ਜੀ।
ਬਿਲਕੁਲ,
ਚਾਹੇ ਉਹ ਲਾਅ ਦੇ ਅਗੇਂਸਟ ਹੀ ਕਿਉਂ ਨਾ ਹੋਵੇ। ਦੂਜੀ ਗੱਲ, ਅਦਾਲਤਾਂ ਵੀ ਕੰਪਰੋਮਾਈਜ਼ ਹੈਗੀਆਂ ਜੀ, ਕਿਉਂਕਿ ਜਿਹੜੇ ਤਾਂ ਹੈਗੇ ਆਪਣੇ ਅਰੁਣ ਗੋਸਵਾਮੀ ਉਹਨਾਂ ਵਰਗੇ ਬੰਦੇ, ਉਹਨਾਂ ਨੂੰ ਤਾਂ ਝੱਟ ਰਾਹਤ ਮਿਲ ਜਾਂਦੀ ਹੈ, ਉਹ ਤਾਂ ਸਿੱਧੇ ਸੁਪਰੀਮ ਕੋਰਟ ਚਲ ਜਾਂਦੇ, ਕਿਸੇ ਲੋਅਰ ਕੋਰਟ ਵਿੱਚ ਵੀ ਨਹੀਂ ਜਾਂਦੇ, ਪਤਾ ਵੀ ਸਾਡੀ ਉੱਥੇ ਸੈਟਿੰਗ ਹੈਗੀ ਹੈ। ਤੇ ਬਾਕੀ ਇਹ ਸਟੇਟ ਦੇ ਇਸ਼ਾਰੇ ਤੇ ਅਦਾਲਤਾਂ ਕੰਪਰੋਮਾਈਜ਼ ਕਰਕੇ ਜੋ ਵੀ ਕਰ ਰਹੀਆਂ, ਭਾਵੇਂ ਉਹਨਾਂ ਦੀ ਜ਼ਮਾਨਤ ਦੀ ਅਰਜ਼ੀ ਦਾ ਵਿਰੋਧ ਆ, ਜੋ ਵੀ ਹੈਗੀ ਆ। ਤੁਸੀਂ ਸੁਧੀਰ ਕੱਪਨ ਦਾ ਦੇਖ ਲਓ ਜੀ, ਉਹ ਯੂਰਪੀਏ ਦੇ ਤਹਿਤ ਕਿੰਨੇ ਚਿਰ ਤੋਂ ਬੰਦ ਹੈਗੇ ਆ, ਰੌਲਾ ਤਾਂ ਬਹੁਤ ਪਾਉਂਦੇ ਜੀ, 25 ਜੂਨ ਲੰਘ ਗਏ ਆ, ਤੁਸੀਂ ਦੇਖਿਆ ਹੋਣਾ ਜੀ ਐਮਰਜੈਂਸੀ ਦੀ ਐਮਰਜੈਂਸੀ, ਲੇਕਿਨ ਉਹ ਤਾਂ ਮੰਨ ਕੇ ਲਾ ਦੇ ਉਹਨਾਂ ਨੇ ਇੱਕ ਆਪਣਾ ਆਰਡੀਨੈਂਸ ਲਿਆ ਕੇ ਐਮਰਜੈਂਸੀ ਲਾਈ ਸੀ, ਇਹ ਤਾਂ ਬਿਨਾਂ ਕਿਸੇ ਆਰਡਰ ਤੋਂ ਹੀ ਐਮਰਜੈਂਸੀ ਲੱਗੀ ਹੋਈ ਆ ਜਦ ਮੋਦੀ ਪ੍ਰਧਾਨ ਮੰਤਰੀ ਬਣਿਆ ਜੀ।
ਧੰਨਵਾਦ ਜੀ, ਧੰਨਵਾਦ, ਤੁਹਾਡੇ ਵਿਚਾਰ ਚਲੇ ਗਏ ਨੇ ਤੇ ਆਪਾਂ ਹੁਣ ਬ੍ਰੇਕ ਲੈ ਲਈਏ, ਸਮਾਂ ਕਾਫੀ ਹੋ ਗਿਆ ਤੇ ਬ੍ਰੇਕ ਤੋਂ ਬਾਅਦ ਗੱਲਬਾਤ ਕਰਦੇ ਸ਼ਿਵਿੰਦਰ ਜੀ।
ਉਹ ਜੀ ਰੀਅਲ ਇਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ, ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206 Mississauga, ਡੇਲ ਮੁੰਡੀ ਰੀਅਲ ਸਟੇਟ ਐਕਸਪਰਟ। ਤੁਹਾਡੇ ਸਮਾਨ ਨੂੰ ਹਿਫਾਜ਼ਤ ਨਾਲ ਪਹੁੰਚਾਏ ਕੈਨੇਡਾ ਦੀ ਲੀਡਿੰਗ ਟਰਾਂਸਪੋਰਟੇਸ਼ਨ ਕੰਪਨੀ KJS ਟਰਾਂਸਪੋਰਟ ਇੰਕ,
ਹਾਈਲੀ ਡੈਡੀਕੇਟਿਡ ਤੇ ਕਮਿਟਿਡ ਟੀਮ, ਲਾਰਜ ਵੇਅਰ ਹਾਊਸ, ਡਾਇਰੈਕਟ ਡਰਾਈਵਿੰਗ ਸਰਵਿਸ, ਟਰਾਂਸਪੋਰਟ ਸਰਵਿਸ ਤੇ ਡੋਮੈਸਟਿਕ ਸਰਵਿਸਿਜ਼ ਲਈ ਇੱਕੋ ਹੀ ਇੱਕ ਨਾਮ, KJS ਟਰਾਂਸਪੋਰਟ ਇੰਕ।
ਕਾਲ ਕਰੋ 905-799-9500,
9057899500,
KJS ਟਰਾਂਸਪੋਰਟ ਇੰਕ,
321 ਓਰੈਂਡਾ ਰੋਡ, ਬ੍ਰੈਂਪਟਨ।
ਵਧੀਆ ਕਮਰਸ਼ੀਅਲ ਪਲਾਜ਼ਾ ਤੇ ਤਾਜ ਮਹਿਲ ਵਰਗਾ ਘਰ ਵੀ ਪਾਲਿਆ, ਇੰਨੀ ਛੇਤੀ ਕੰਸਟਰਕਸ਼ਨ ਦਾ ਕੰਮ ਕਿੱਦਾਂ ਮੁਕਾ ਲਿਆ?
ਅਸੀਂ ਕੰਮ ਪ੍ਰੈਸਟਨ ਕੰਸਟਰਕਸ਼ਨ ਤੋਂ ਕਰਵਾਇਆ ਹੈ।
ਜੇਕਰ ਤੁਹਾਡੇ ਕੋਲ ਹੈ ਆਪਣਾ ਪਲਾਟ ਤੇ ਤੁਸੀਂ ਉੱਥੇ ਤਾਜ ਮਹਿਲ ਵਰਗਾ ਘਰ ਬਣਾਉਣਾ ਚਾਹੁੰਦੇ ਹੋ, ਜੇਕਰ ਤੁਹਾਡੇ ਕੋਲ ਹੈ ਜ਼ਮੀਨ ਉੱਥੇ ਤੁਸੀਂ ਟਾਊਨ ਹਾਊਸ ਕੰਪਲੈਕਸ ਬਣਾ ਕੇ ਵੇਚਣਾ ਚਾਹੁੰਦੇ ਹੋ, ਜਾਂ ਕਮਰਸ਼ੀਅਲ ਪਲਾਜ਼ੇ ਬਣਵਾ ਕੇ ਵੇਚਣਾ ਚਾਹੁੰਦੇ ਹੋ, ਜਾਂ ਕਿਸੇ ਵੀ ਤਰ੍ਹਾਂ ਦੀ ਕੰਸਟਰਕਸ਼ਨ ਕਰਨਾ ਚਾਹੁੰਦੇ ਹੋ, ਤਾਂ ਯਾਦ ਰੱਖੋ ਇੱਕ ਹੀ ਨਾਮ, ਪ੍ਰੈਸਟਨ ਕੰਸਟਰਕਸ਼ਨ।
ਕਾਲ ਕਰੋ ਜਪਨਾਮ ਬਰਾੜ ਨੂੰ 905-796-4587, ਯਾਨੀ 905-796-4587।
ਮਿਸੀਸਾਗਾ ਸਕੁਅਰ 1 ਦੇ ਏਰੀਏ ਚ 2025 ਵਿੱਚ ਕੰਪਲੀਟ ਹੋਣ ਜਾ ਰਹੀ 32 ਸਟੋਰੀ ਅਲਬਾ ਕੌਂਡੋ ਦੀ ਸੋਹਣੀ ਬਿਲਡਿੰਗ 418 ਯੂਨਿਟ ਬਣਨੇ ਨੇ। ਡਿਪੋਜ਼ਿਟ ਦੇਣਾ ਕਿਸ਼ਤਾਂ ਚ ਹੌਲੀ ਹੌਲੀ, ਤੁਸੀਂ ਇਹਦੇ ਚ ਆਪ ਰਹੋ, ਰੈਂਟ ਕਰਕੇ ਆਪਣੇ ਪੈਸੇ ਨੂੰ ਵਾਧਾ ਵੇਖੋ, ਜਾਂ ਕਲੋਜ਼ਿੰਗ ਤੋਂ ਪਹਿਲਾਂ ਹੀ ਅਸਾਈਨਮੈਂਟ ਦੇ ਵਿੱਚ ਕੇ ਡਾਲਰ ਕਮਾਓ, ਮਰਜ਼ੀ ਤੁਹਾਡੀ। ਇਹ ਹਾਈ ਡਿਮਾਂਡ ਏਰੀਆ ਤੇ ਸ਼ਾਇਦ ਇਸ ਵੀਕਐਂਡ ਤੋਂ ਬਾਅਦ ਇੱਥੇ ਕੁਝ ਵੀ ਨਾ ਬਚੇ। ਸਾਡੇ ਕੋਲ ਐਲੋਕੇਟਡ ਯੂਨਿਟ ਨੇ ਤੇ ਤੁਹਾਡਾ ਮਨਪਾਉਂਦਾ ਯੂਨਿਟ ਗਰੰਟੀਡ ਬੁੱਕ ਕਰ ਸਕਦੇ ਹਾਂ। ਹੁਣੇ ਕਾਲ ਕਰੋ ਚਰਨਜੀਤ ਬਰਾੜ 6473008436
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਸਿਮ ਫਰੇਟ ਸਿਸਟਮਸ ਹਾਇਰ ਕਰ ਰਹੇ ਨੇ ਸਿਰਫ ਓਨਰ ਓਪਰੇਟਰਸ, ਕੰਪਨੀ ਡਰਾਈਵਰਸ ਫੁੱਲ ਹੋ ਚੁੱਕੇ ਨੇ ਅਤੇ ਹਾਇਰ ਕਰ ਰਹੇ ਨੇ ਤਜਰਬੇਕਾਰ ਡਿਸਪੈਚਰਸ। ਸਿਮ ਫਰੇਟ ਸਿਸਟਮਸ ਜਿਨ੍ਹਾਂ ਕੋਲ ਹੈ ਬ੍ਰਾਂਡ ਨਿਊ ਫਲੀਟ, 150 ਟਰੱਕ ਤੇ ਟ੍ਰੇਲਰ ਦੀ ਪਾਰਕਿੰਗ ਅਵੇਲੇਬਲ ਹੈ, ਹਾਈਵੇ ਤੋਂ ਸਿਰਫ 2 ਮਿੰਟ ਦੀ ਦੂਰੀ, 401 exit 295, 24 ਘੰਟੇ ਸਿਕਿਉਰਿਟੀ, ਫੁੱਲ ਸਿਕਿਉਰਡ ਯਾਰਡ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 647-273-23, 647-273-2320।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਏਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਏਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕਵੇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਇਨਾ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ, ਸੁਜੋਗ ਹੋਮਿਓਪੈਥਿਕ ਕਲੀਨਿਕ ਆਓ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ। ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ, ਸੁਜੋਗ ਹੋਮਿਓਪੈਥਿਕ ਕਲੀਨਿਕ, ਬ੍ਰੈਂਪਟਨ ਦੇ ਨਾਲ,
145 ਕਲੀਰੈਂਸ ਸਟਰੀਟ, 26 ਬ੍ਰੈਂਪਟਨ। ਕਾਲ ਕਰੋ 647-856-2516,
647-856-2516। Homeopathy for better health.
Appointment li visit karo sujokhomeoclinic.com te.
Koi ma-
ਖਾਵਾਂਗੇ ਮੀਠਾ ਕੋਈ ਕਹੇ ਨਮਕੀਨ ਇੱਕ ਬਾਤ ਤੋਂ ਪੱਕੀ ਹੈ ਕਿ ਸਭ ਹੈ ਇਸਕੇ ਸ਼ੌਕੀ
राजधानी स्वीट्स एंड रेस्टोरेंट्स जिथे हमेशा ही रखा जाता है तुहाडे स्वाद अते सुरक्षा का पूरा ख्याल कोविड 19 के चलते सेफ एंड सिक्योर पिकअप्स आर अवेलेबल एट राजधानी
ये है राजधानी राजधानी राजधानी
मल्टीपल लोकेशंस इन GTA फॉर इन्फो विजिट rajdhanisweets.ca
ਕਾਰਾਂ ਦੀ ਸਭ ਤੋਂ ਸਸਤੇ ਰੇਟਾਂ 'ਤੇ ਇੰਸ਼ੋਰੈਂਸ ਕਰਵਾਉਣੀ ਹੈ ਤਾਂ ਪ੍ਰਦੀਪ ਗੋਇਲ ਨੂੰ ਕਾਲ ਕਰਿਓ ਜੀ ਨੰਬਰ 647-278-3 6472785003 ਨਵੇਂ ਆਏ ਹੋ ਇੱਥੇ ਅਤੇ ਫਿਰ ਵੀ ਇੰਸ਼ੋਰੈਂਸ ਮਹਿੰਗੀ ਪੈਂਦੀ ਹੈ ਤੁਹਾਨੂੰ ਐਕਸੀਡੈਂਟ ਹੋ ਗਿਆ ਛੋਟਾ ਮੋਟਾ ਕੋਈ ਟਿਕਟ ਮਿਲ ਗਈ ਹੈ ਫਿਰ ਵੀ ਕੰਪਨੀਆਂ ਇੰਸ਼ੋਰੈਂਸ ਵਧਾ ਦਿੰਦੀਆਂ ਨੇ ਇੱਕ ਵਾਰੀ ਇਹਨਾਂ ਨਾਲ ਗੱਲਬਾਤ ਕਰਕੇ ਦੇਖੋ ਸ਼ੋਪ ਰਾਊਂਡ ਕਰਕੇ ਤੁਹਾਨੂੰ ਕਿਸੇ ਇਹੋ ਜਿਹੀ ਕੰਪਨੀ ਤੋਂ ਇੰਸ਼ੋਰੈਂਸ ਲੈ ਕੇ ਦੇਣਗੇ ਜਿੱਥੇ ਤੁਹਾਡੇ ਪੈਸੇ ਬਣਦੇ ਬਚਦੇ ਹੋਣਗੇ 647-278-3 ਪ੍ਰਦੀਪ ਗੋਇਲ ਦਾ ਨੰਬਰ ਆ ਅਤੇ ਜੇ ਤੁਸੀਂ ਘਰ ਨਵੀਂ ਕਿਚਨ ਲਾਉਣੀ ਆ ਔਰਾ ਕਿਚਨ ਵਾਲੇ ਨੂੰ ਕਾਲ ਕਰਿਓ 905-600-7872 'ਤੇ 9056732872 ਹੈਗਾ ਔਰਾ ਕਿਚਨ ਦਾ ਨੰਬਰ ਬਹੁਤ ਸੋਹਣੀਆਂ ਕਿਚਨਸ ਬਣਾਉਂਦੇ ਨੇ ਕਾਫੀ ਦੇਰ ਚੱਲਦੀਆਂ ਨੇ ਜੀ ਪਤਾ ਹੀ ਨਹੀਂ ਲੱਗਦਾ ਗਾ ਕਿੰਨੇ ਸਾਲ ਚੱਲ ਜਾਂਦੀਆਂ ਅਤੇ ਕਈ ਸਾਲਾਂ ਬਾਅਦ ਵੀ ਦੇਖੋ ਐਂ ਲੱਗਦਾ ਵੀ ਜਿਵੇਂ ਕਿਚਨ ਅਜੇ ਮਹੀਨਾ ਪਹਿਲਾਂ ਹੀ ਲਵਾਈ ਹੈ 905-600-7872 ਔਰਾ ਕਿਚਨਸ ਦਾ ਨੰਬਰ ਆ ਹੈਮਿਲਟਨ ਦੇ ਵਿੱਚ ਇਹਨਾਂ ਦੀ ਲੋਕੇਸ਼ਨ ਹੈਗੀ ਜੀ ਉੱਥੇ ਵੀ ਜਾ ਸਕਦੇ ਹੋ ਜਿਹੜੇ ਸਟੋਨੀ ਕ੍ਰੀਕ ਸੇਂਟ ਕੈਥਰੀਨ ਹੈਮਿਲਟਨ ਵਾਲੇ ਦੋਸਤ ਨੇ ਨਹੀਂ ਤਾਂ ਫਿਰ ਇੱਥੇ ਸਾਡੇ ਮਿਸੀਸਾਗਾ ਦੇ ਵਿੱਚ ਡਿਕਸੀ ਰੈਰੀ ਏਰੀਏ ਦੇ ਵਿੱਚ 1770 ਆਲ ਸਟੈਪ ਡਰਾਈਵ 'ਤੇ ਇਹਨਾਂ ਦਾ ਸ਼ੋਰੂਮ ਹੈਗਾ ਔਰਾ ਕਿਚਨ ਨਾਂ ਯਾਦ ਰੱਖਣਾ ਜਦੋਂ ਵੀ ਕਿਤੇ ਕਿਚਨ ਬਣਾਉਣੀ ਹੈ ਤਾਂ ਫਿਰ ਔਰਾ ਕਿਚਨ ਦਾ ਨਾਂ ਤੁਸੀਂ ਯਾਦ ਰੱਖਣਾ ਅਤੇ ਇਹਨਾਂ ਕੋਲ ਹੀ ਜਾਣਾ ਦੋਸਤੋ ਸਾਡੇ ਨਾਲ ਕੇਨੀ ਧਾਲੀਵਾਲ ਜੀ ਹਾਜ਼ਰ ਨੇ ਮੰਗਲਵਾਰ ਵਾਲੇ ਦਿਨ 2-4 ਮਿੰਟ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਇਹਨਾਂ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ ਦੋਸਤੋ ਬਈ 20 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਇਹਨਾਂ ਨੂੰ ਮੌਰਗੇਜ ਕਰਦਿਆਂ ਨੂੰ ਆਪਾਂ ਕੋਈ ਇਹ ਨਹੀਂ ਕਹਿੰਦੇ ਵੀ ਤੁਸੀਂ ਨਵੇਂ ਬੰਦੇ ਕੋਲ ਨਾ ਜਾਓ ਕਿਉਂਕਿ ਪਹਿਲਾਂ ਬੰਦਾ ਨਵਾਂ ਹੁੰਦਾ ਅਤੇ ਫਿਰ ਹੀ ਹੌਲੀ ਹੌਲੀ ਪੁਰਾਣਾ ਹੁੰਦਾ ਪਰ ਕੁਛ ਐਥਿਕਸ ਹੁੰਦੇ ਨੇ ਕੁਛ ਗੱਲਾਂ ਬਾਤਾਂ ਹੁੰਦੀਆਂ ਕਈ ਵਾਰੀ ਤੁਸੀਂ ਕਿਸੇ ਪੁਰਾਣੇ ਏਜੰਟ ਕੋਲ ਵੀ ਮੌਰਗੇਜ ਕਰਾ ਲਓ ਅਤੇ ਕਲੋਜ਼ਿੰਗ ਤੋਂ 3 ਦਿਨ ਪਹਿਲਾਂ ਸਾਡੇ ਬਹੁਤ ਸਾਰੇ ਜਿਹੜੇ ਸਰੋਤੇ ਆ ਉਹਨਾਂ ਦੀ ਸ਼ਿਕਾਇਤ ਹੁੰਦੀ ਆ ਜੀ ਪਤਾ ਨਹੀਂ ਕੀ ਹੋ ਗਿਆ ਬ੍ਰੋਕਰ ਤਾਂ ਸਾਡਾ ਫੋਨ ਹੀ ਨਹੀਂ ਸੀ ਚੱਕਦਾ ਜਾਂ ਫਿਰ ਉਸ ਵੇਲੇ ਕਹਿ ਦਿੰਦੇ ਲਓ ਜੀ ਹੁਣ ਬੈਂਕ ਨੇ ਤਾਂ ਕੋਈ ਪ੍ਰੋਬਲਮ ਆ ਗਈ ਆ ਤੁਸੀਂ ਪ੍ਰਾਈਵੇਟ ਮੌਰਗੇਜ ਲੈ ਲਓ ਦੇਖੋ ਪ੍ਰਾਈਵੇਟ ਮੌਰਗੇਜ ਉਸ ਵੇਲੇ ਬੰਦੇ ਨੂੰ ਕਹਿਣਾ ਇੱਕ ਤਾਂ ਹੈਗਾ ਨਾ ਬੰਦਾ ਪਹਿਲਾਂ ਹੀ ਮੈਂਟਲੀ ਪ੍ਰਪੇਅਰਡ ਹੋਵੇ ਵੱਧ ਪੈਸੇ ਖਰਚਣ ਲਈ ਪਰ ਉਸ ਵੇਲੇ ਇੰਨੇ ਪੈਸੇ ਖਰਚਾ ਦੇਣੇ ਪਹਿਲਾਂ ਹੀ ਪੈਸੇ ਖਰਚੇ ਹੁੰਦੇ ਆ ਪ੍ਰੋਬਲਮ ਆਉਂਦੀ ਕਾਫੀ ਪਰ ਇਹਨਾਂ ਦਾ ਕੰਮ ਬੜਾ ਟ੍ਰਾਂਸਪੇਰੈਂਟ ਆ ਜੀ ਇਹ ਉਦੋਂ ਹੀ ਕਹਿ ਦਿੰਦੇ ਹੁੰਦੇ ਆ ਵੀ ਭਾਈ ਆਹ ਤੁਹਾਡੀ ਮੌਰਗੇਜ ਹੋਜੂ ਬਸ ਤੁਸੀਂ ਕਲੋਜ਼ਿੰਗ ਵਾਲੇ ਦਿਨ ਆਪਣੇ ਵਕੀਲ ਕੋਲ ਸਾਈਨ ਕਰਿਓ ਅਤੇ ਇਵੇਂ ਹੀ ਹੁੰਦਾ ਜੀ ਹਰ ਇੱਕ ਸਟੈਪ ਦੇ ਉੱਤੇ ਤੁਹਾਨੂੰ ਮੈਸੇਜ ਪਹੁੰਚਦਾ ਵੀ ਤੁਹਾਡੀ ਫਾਈਲ ਹੁਣ ਅੰਡਰ ਰਾਈਟਰ ਕੋਲ ਆ ਤੁਹਾਡੀ ਫਾਈਲ ਅਪਰੂਵ ਹੋ ਗਈ ਹੁਣ ਇੰਸਟਰਕਸ਼ਨ ਚਲੇ ਗਈਆਂ ਵਕੀਲ ਨੂੰ ਲਓ ਹੁਣ ਫੰਡਿੰਗ ਹੋ ਗਈ ਕਈ ਵਾਰੀ ਬੰਦੇ ਨੂੰ ਆਪ ਨੂੰ ਨਹੀਂ ਉਨਾ ਪਤਾ ਹੁੰਦਾ ਅਤੇ ਨਾਲ ਦੀ ਨਾਲ ਇਨਫੋਰਮ ਕਰਦੇ ਰਹਿੰਦੇ ਨੇ ਜੀ ਸਾਡੇ ਨਾਲ ਹਾਜ਼ਰ ਨੇ ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਇਹੋ ਜਿਹੇ ਪ੍ਰੋਫੈਸ਼ਨਲ ਲੋਕਾਂ ਦੇ ਨਾਲ ਗੱਲ ਕਰੀਦੀ ਆ ਅਤੇ ਧਾਲੀਵਾਲ ਸਾਹਿਬ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ
ਥੈਂਕ ਯੂ ਜੀ ਥੈਂਕ ਯੂ ਫੋਰ ਕਾਇੰਡ ਵਰਡਸ ਤੋ ਜਿਵੇਂ ਤੁਸੀਂ ਦੱਸਿਆ ਕਿ ਯੈਸ ਕਿ ਜਿਹੜੀ ਸਾਡੀ ਚੰਦਜੀਤ ਜੀ ਟ੍ਰਾਂਸਪੇਰੈਂਸੀ ਹੁੰਦੀ ਆ ਤੋ ਮੈਂ ਪਹਿਲਾਂ ਹੀ ਦੱਸ ਦਿੰਦਾ ਹੁੰਦਾ ਬੇਸਡ ਔਨ ਕਲਾਇੰਟ ਸਿਚੁਏਸ਼ਨ ਕਿ ਤੁਹਾਡੀ ਜਿਹੜੀ ਮੌਰਗੇਜ ਆ ਉਹ ਕਿੱਥੋਂ ਹੋ ਸਕਦੀ ਆ ਕਿਹੜਾ ਲੈਂਡਰ ਹੋ ਸਕਦਾ ਕਿੰਨੀ ਕੁ ਤੁਹਾਡੀ ਮੌਰਗੇਜ ਪੇਮੈਂਟ ਹੋਊਗੀ ਤੋ ਕਿਉਂਕਿ ਨਾ ਤਾਂ ਮੈਂ ਆਪਣਾ ਟਾਈਮ ਵੇਸਟ ਕਰਨਾ ਚਾਹੁੰਦਾ ਨਾ ਮੈਂ ਕਿਸੇ ਹੋਰ ਦਾ ਟਾਈਮ ਵੇਸਟ ਕਰਨਾ ਚਾਹੁੰਦਾ ਬਿਕੋਜ਼ ਟਾਈਮ ਇਜ਼ ਮਨੀ ਸੋ ਬਾਕੀ ਜਿਹੜਾ ਹੈਗਾ ਕਲੋਜ਼ਿੰਗ ਵਾਲੇ ਦਿਨ ਸੋ ਅਗਰ ਮੈਂ ਮੌਰਗੇਜ ਜਿਹੜੀ ਆ ਉਹ ਮੌਰਗੇਜ ਅਪਰੂਵ ਕੀਤੀ ਹੋਈ ਆ ਤਾਂ ਫਿਰ ਦੁਨੀਆਂ ਦੀ ਕੋਈ ਵੀ ਤਾਕਤ ਨਹੀਂ ਕਿ ਮੇਰੀ ਅਪਰੂਵ ਕੀਤੀ ਮੌਰਗੇਜ ਨੂੰ ਜਿਹੜਾ ਬੈਂਕ ਆ ਉਹ ਡਿਕਲਾਈਨ ਕਰ ਜਾਵੇ ਜਾਂ ਉਦਣ ਪੈਸੇ ਜਿਹੜਾ ਉਹ ਨਾ ਦੇਵੇ ਜਾਂ ਮੌਰਗੇਜ ਰੋਕ ਲਵੇ ਤੋ ਕਿਉਂ ਕਿਉਂਕਿ ਜਿਹੜਾ ਮੇਰਾ ਕੰਮ ਆ ਉਹ ਕਲਾਈਂਟ ਨਾਲ ਵੀ ਟ੍ਰਾਂਸਪੇਰੈਂਸੀ ਆ ਅਤੇ ਲੈਂਡਰ ਦੇ ਨਾਲ ਅਤੇ ਬੈਂਕ ਨਾਲ ਵੀ ਜਿਹੜੀ ਆ ਉਹ ਫੁੱਲੀ ਟ੍ਰਾਂਸਪੇਰੈਂਸੀ ਮੇਰੇ ਬਿਜ਼ਨਸ ਦੀ ਹੁੰਦੀ ਆ ਇਸੇ ਕਰਕੇ ਜਿਹੜੀ ਮੇਰੀ ਮੌਰਗੇਜ ਆ ਕਰਵਾਈ ਹੋਈ ਉਹ ਕਦੇ ਵੀ ਅੱਜ ਤੱਕ ਦੀ ਮੇਰੇ 20 ਸਾਲ ਦਾ ਰੈਕਰਡ ਆ ਕਿ ਕਦੇ ਵੀ ਜਿਹੜਾ ਬੈਂਕ ਨੇ ਮੌਰਗੇਜ ਨੂੰ ਉਸ ਦਿਨ ਆ ਕੇ ਡਿਕਲਾਈਨ ਨਹੀਂ ਕੀਤਾ ਜਾਂ ਨਾ ਨਹੀਂ ਕੀਤੀ ਹੈਗੀ ਸੋ ਦੈਟਸ ਵਟ ਹਾਓ ਵੀ ਕੰਡਕਟ ਦਾ ਬਿਜ਼ਨਸ ਫਰੋਮ ਹੇਅਰ
ਬਿਲਕੁਲ ਜੀ ਕਈ ਬ੍ਰੋਕਰ ਹੁੰਦੇ ਨੇ ਉਹਨਾਂ ਦੀਆਂ ਡਿਕਲਾਈਨ ਹੀ ਹੋਇਆ ਹੁੰਦੀਆਂ ਅਪਰੂਵ ਤਾਂ ਕਦੀ ਹੋਈ ਹੁੰਦੀ ਹੈ ਆਲੇ ਦੁਆਲੇ ਪਤਾ ਕਰੀਦਾ ਕਲਾਇੰਟ ਦੱਸਦੇ ਨੇ ਲਓ ਤੁਸੀਂ ਫਲਾਨਿਆਂ ਕੋਲ ਚਲੇ ਗਏ ਸੀ ਉਹਨਾਂ ਤੋਂ ਤਾਂ ਮੇਰੀ ਮੌਰਗੇਜ ਨਹੀਂ ਕਰਾਈ ਗਈ ਕਾਫੀ ਹੋ ਜਾਂਦਾ।
ਐਕਚੁਅਲੀ ਪਤਾ ਕੀ ਆ ਚਰਜੀ ਜੀ, ਕਿਉਂਕਿ ਜਿਹੜੇ ਨਾ ਇਹ ਮੋਸਟਲੀ ਜਿਹੜੇ ਬ੍ਰੋਕਰ ਨੇ, ਪ੍ਰੋਫੈਸ਼ਨਲ ਨੇ, ਉਹਨਾਂ ਨੂੰ ਇਹ ਹੁੰਦਾ ਵੀ ਜੇ ਮੈਂ ਇਹਨਾਂ ਨੂੰ ਕਲਾਇੰਟ ਨੂੰ ਦੱਸਦਾ ਵੀ ਤੇਰੀ ਵੀ ਬੈਂਕ ਤੋਂ ਨਹੀਂ ਹੋਣੀ, ਤੇਰੀ ਕਿਤੇ ਹੋਰ ਤੇ ਹੋਏਗੀ, ਤੇ ਵੀ ਖਾਨੀ ਜਿਹੜਾ ਕਲਾਇੰਟ ਆ ਉਹ ਮੇਰੇ ਕੋਲ ਰਹਿਣਾ ਨਹੀਂ ਹੈ,
ਭੱਜੂਗਾ
ਕਲਾਇੰਟ। ਉਹ ਫਿਰ ਕੀ ਕਰਦੇ ਨੇ, ਉਹ ਪਹਿਲਾਂ ਕਹਿੰਦੇ ਜੀ ਕੋਈ ਗੱਲ ਨਹੀਂ ਤੁਹਾਡੀ ਬੈਂਕ ਤੋਂ ਹੋ ਜੂਗੀ, ਡੋਂਟ ਵਰੀ, ਸੋ ਵੀ ਡੂਇੰਗ ਇਟ। ਸੋ ਉਹ ਅਖੀਰ ਤੇ ਪਤਾ ਉਹਨਾਂ ਨੂੰ ਵੀ ਐਕਚੁਅਲੀ ਹੁੰਦਾ ਵੀ ਇਹ ਬੈਂਕ ਬੁੰਕ ਤੋਂ ਨਹੀਂ ਹੋਣੀ ਕਿਸੇ ਤੋਂ ਮੋਰਗੇਜ, ਇਹ ਹੋਣੀ ਕਿਸੇ ਬੀ ਲੈਂਡਰ ਤੋਂ ਹੀ ਆ। ਤੋ ਉਹ ਕਲਾਇੰਟ ਨੂੰ ਨਾ ਆਪਦੇ ਕੋਲੇ ਬੰਨੀ ਰੱਖਦੇ ਨੇ ਅਖੀਰਲੇ ਦਿਨ ਤੱਕ। ਤੋ ਫਿਰ ਦੋ ਦਿਨ ਪਹਿਲਾਂ ਜਾ ਕੇ ਉਹ ਕਹਿੰਦੇ ਵੀ ਨਹੀਂ ਜੀ ਬੈਂਕ ਨੇ ਤਾਂ ਤੁਹਾਡੀ ਡਿਕਲਾਈਨ ਕਰਤੀ। ਫਿਰ ਤੁਹਾਨੂੰ ਪਤਾ ਬ੍ਰੋਕਰ ਕੋਲੇ 20 ਬਾਨੇ ਹੁੰਦੇ ਨੇ, ਸੋ ਤੁਹਾਡੀ ਤਾਂ ਜੀ ਬੈਂਕ ਨੇ ਡਿਕਲਾਈਨ ਕਰਤੀ ਆ, ਤੋ ਇਸ ਕਰਕੇ ਤੁਹਾਡੀ ਜਿਹੜੀ ਹੁਣ ਕਿਸੇ ਬੀ ਲੈਂਡਰ ਤੋਂ ਹੋਊਗੀ ਇੰਨੀ ਫੀਸ ਹੋਊਗੀ, ਹੁਣ ਇੰਨੀ ਮੇਰੀ ਫੀਸ ਹੋਊਗੀ, ਇੰਨੀ ਲੈਂਡਰ ਦੀ ਫੀਸ ਹੋਏਗੀ। ਤੋ ਉਹ ਫਿਰ ਨਾ ਕਲਾਇੰਟ ਨੂੰ ਪੂਰਾ ਜਚਾ ਦਿੰਦੇ ਆ, ਕਨਵਿੰਸ ਕਰ ਦਿੰਦੇ ਆ ਕਿ ਹਾਂਜੀ ਵਾਕਈ ਸਾਡੀ ਜਿਹੜੀ ਮੋਰਗੇਜ ਆ ਉਹ ਬੈਂਕ ਨੇ ਨਾ ਕਰਤੀ ਹੈਗੀ, ਪਰ ਕਿਸੇ ਬੈਂਕ ਮੁੰਕ ਕੋਲੇ ਗਈ ਨਹੀਂ ਹੁੰਦੀ ਉਹ ਮੋਰਗੇਜ ਐਕਚੁਅਲੀ। ਸੋ ਜਿਹੜਾ ਫੇਰ ਉਹ ਜਿਹੜੇ ਬ੍ਰੋਕਰ ਨੇ ਤਾਂ ਉਹਨਾਂ ਜਿਹੜਾ ਰੈਪੂਟੇਸ਼ਨ ਆ ਉਹ ਤੁਹਾਨੂੰ ਪਤਾ ਬਾਅਦ ਚ ਕਲਾਇੰਟ ਹੀ ਡਾਊਨ ਕਰ ਦਿੰਦੇ ਆ, ਤਾਂ ਫਿਰ ਕਈ ਵਾਰੀ ਫਿਰ ਲੋਕ ਫਿਰ ਸਾਡੇ ਕੋਲ ਵੀ ਆ ਜਾਂਦੇ ਨੇ, ਲਓ ਜੀ ਹੁਣ ਕਰੋ ਸਾਡੀ ਮੋਰਗੇਜ। ਸੋ ਦੈਟ ਕਿਉਂਕਿ ਆਮ ਨਾਟ ਦੈਟ ਕਾਇੰਡ ਆਫ ਪਰਸਨ ਕਿ ਜਿਹੜਾ ਮੈਂ ਬਿਜ਼ਨਸ ਆ ਉਹ ਬਿਜ਼ਨਸ ਜਿਹੜਾ ਕਲੀਨ ਹੋਵੇ ਉਹਦੇ ਵਿੱਚ ਮੈਂ ਬਿਲੀਵ ਕਰਦਾ ਹੁੰਦਾ।
ਬਿਲਕੁਲ ਬਿਲਕੁਲ ਧਾਲੀਵਾਲ ਸਾਹਿਬ, ਮੈਂ ਤੁਹਾਨੂੰ ਬੜਾ ਸਾਫ਼ ਅਤੇ ਸਪਸ਼ਟ ਆ ਜਿਹੜਾ ਉਹ ਦੱਸਣਾ ਚਾਹੁੰਦਾ ਵੀ ਬਹੁਤ ਵਾਰੀ ਰੀਅਲ ਸਟੇਟ ਏਜੰਟ ਵੀ ਮੋਰਗੇਜ ਵਾਲਾ ਨਾਲ ਰਲਿਆ ਹੁੰਦਾ, ਮੋਰਗੇਜ ਵਾਲੇ ਨੂੰ ਉਹ ਕਹਿੰਦਾ ਵੀ ਭਾਈ ਮੇਰੀ ਡੀਲ ਖਰਾਬ ਨਹੀਂ ਹੋਣੀ ਚਾਹੀਦੀ, ਮੈਂ ਇੰਨੀ ਮਿਹਨਤ ਕੀਤੀ ਆ, ਮੋਰਗੇਜ ਕਰਵਾਉਣਾ ਤੇਰੀ ਜ਼ਿੰਮੇਵਾਰੀ ਆ। ਸਾਡੇ ਕੋਲ ਕਾਫ਼ੀ ਸਾਰੇ ਕਲਾਇੰਟ ਆਉਂਦੇ ਨੇ ਜੀ ਇਹ ਜਿਹੇ, ਮਤਲਬ ਜਿਹੜੇ ਇਸ ਤਰ੍ਹਾਂ ਨਹੀਂ ਵੀ ਸਾਡੇ ਕੋਲੋਂ ਘਰ ਲੈਣ ਆਉਂਦੇ ਨੇ, ਜਿਨ੍ਹਾਂ ਨੇ ਆਲਰੇਡੀ ਲਏ ਹੁੰਦੇ ਨੇ, ਆਪਦਾ ਤਜਰਬਾ ਦੱਸਦੇ ਨੇ ਵੀ ਸਾਨੂੰ ਰੀਅਲ ਸਟੇਟ ਏਜੰਟ ਨੇ ਰੈਫਰ ਕੀਤਾ ਸੀਗਾ, ਬਸ ਮਗਰੋਂ ਬਾਅਦ ਚ ਪਤਾ ਲੱਗਿਆ ਬਈ ਸਾਡੀ ਤਾਂ ਮੋਰਗੇਜ ਇਹ ਹੋਣੀ ਹੀ ਨਹੀਂ ਸੀ। ਧਾਲੀਵਾਲ ਸਾਹਿਬ ਤੁਸੀਂ ਯਕੀਨ ਕਰੋਗੇ ਵੀ ਬੰਦੇ ਕੋਲੇ 10% ਅੱਜ ਕੱਲ ਦੇ ਹਾਲਾਤਾਂ ਦੇ ਵਿੱਚ 10% ਡਾਊਨ ਹੋਵੇ, ਫਸਟ ਟਾਈਮ ਬਾਇਰ ਹੋਵੇ ਤੇ ਇਨਕਮ ਉਹਦੀ ਬਹੁਤ ਘੱਟ ਹੋਵੇ, ਬਹੁਤ ਘੱਟ, ਮਤਲਬ ਇੱਕ ਮੋਟਾ ਜਿਹਾ ਸੂਲ ਆ, ਚਲੋ ਤੁਸੀਂ ਤਾਂ ਇਸ ਬਿਜ਼ਨਸ ਦੇ ਵਿੱਚ ਹੋ, ਜੇ ਬੰਦੇ ਦੀ $1,00,000 ਲੀਗਲ ਇਨਕਮ ਆ ਪੇ ਰੋਲ ਤੇ, ਮੈਂ ਸੈਲਫ ਇੰਪਲੋਇਡ ਦੀ ਗੱਲ ਨਹੀਂ ਕਰਦਾ, ਉਹ 5,00,000 ਲਈ ਕੁਆਲੀਫਾਈ ਕਰਦਾ ਮਾੜਾ ਮੋਟਾ ਹੇਠਾਂ ਉੱਤੇ ਵਾਲਾ।
ਹਾਂਜੀ,
ਹੁਣ ਬੰਦੇ ਦੀ ਇਨਕਮ ਵੀ $50,000 ਹੋਵੇ, ਉਹਨੂੰ ਕਹੋ ਵੀ ਮੈਂ ਤੇਰੀ $1,000,000 ਦੀ ਮੋਰਗੇਜ ਕਰਾ ਦੂੰਗਾ, 10% ਡਾਊਨ ਹੋ ਜੀ, ਕਿਵੇਂ ਹੋ ਜੂ ਦੱਸੋ?
ਨਹੀਂ ਹੋਣੀ, ਬਿਲਕੁਲ ਨਹੀਂ ਹੋਣੀ, ਮੈਂ ਹੁਣੇ ਕਹਿ ਦਿੰਦਾ।
ਹਾਂਜੀ,
ਨਹੀਂ ਹੋਣੀ ਹੈਗੀ,
ਤੁਸੀਂ ਵੀ ਕਹਿ ਦੇਣਾ, ਅਸੀਂ ਇਹੋ ਜਿਹੇ ਕਲਾਇੰਟਸ ਨੂੰ ਪਹਿਲਾਂ ਹੀ ਕਹਿ ਦੇਣਾ ਵੀ ਭਾਈ ਦੇਖ ਸਾਡਾ ਸਮਾਂ ਕੀਮਤੀ ਆ, ਵੀ ਆਹ ਸਾਡੇ ਤੇ ਬਹੁਤ ਯਕੀਨ ਨਹੀਂ ਕਰਦੇ, ਫਿਰ ਹਾਂਜੀ ਫਿਰ ਉਹ ਬਾਅਦ ਦੇ ਵਿੱਚ ਹੋਰ ਏਜੰਟ ਤੋਂ ਘਰ ਲੈਂਦੇ ਨੇ, ਏਜੰਟ ਕਮਿਸ਼ਨ ਬਣਾ ਲੈਂਦਾ, ਮੋਰਗੇਜ ਵਾਲੇ ਵੀ ਬਣਾ ਲੈਂਦੇ ਨੇ ਜੀ, ਤੇ ਫਿਰ ਮਗਰੋਂ ਰੋਂਦੇ ਨੇ ਆ ਕੇ,
ਤੇ ਫਿਰ ਮੋਰਗੇਜ ਜਿਹੜੇ ਮੋਰਗੇਜ ਬ੍ਰੋਕਰ ਨੇ ਉਹ ਫਿਰ ਇੱਦਾਂ ਹੀ ਫਿਰ ਕਲਾਇੰਟ ਨੂੰ ਜਿਹੜਾ ਰੋਕ ਕੇ ਰੱਖਦੇ ਨਾ ਆਪਦੇ ਕੋਲੇ ਵੀ ਹਾਂਜੀ ਹੋ ਗਈ ਜੀ, ਬਸ ਹੁਣ ਹੋ ਗਈ ਜੀ, ਤੋ ਉਹ ਫਿਰ ਅਖੀਰ ਤੇ ਜਿਹੜਾ ਕਲਾਇੰਟ ਆ ਤੇ ਉਹਨੂੰ ਫਿਰ ਅਖੀਰ ਤੇ ਤੁਹਾਨੂੰ ਪਤਾ ਵੀ
ਜਦੋਂ ਮੋਰਗੇਜ ਜਵਾ ਕੇ ਫੀਸਾਂ ਪਵਾ ਕੇ ਜੀ ਉਹਦੀ ਐਕੁਇਟੀ ਜਿਹੜੀ 10% ਉਹਦੀ ਉਹ ਵੀ ਖਾਧੀ ਜਾਂਦੀ, ਕਿਉਂਕਿ ਗਾਂ ਕਿਸ਼ਤਾਂ ਨਹੀਂ ਦਿੱਤੀਆਂ ਜਾਂਦੀਆਂ ਫਿਰ ਅਗਲੇ ਤੋਂ।
ਆਫਕੋਰਸ ਕਿਉਂਕਿ ਫਿਰ ਜਿਹੜਾ ਕਲਾਇੰਟ ਆ ਉਦੋਂ ਫੁੱਲੀ ਨਾ ਤਾਂ ਅਵੇਅਰ ਹੁੰਦਾ ਪ੍ਰੋਪਰ ਸਿਚੁਏਸ਼ਨ ਦੇ ਲਈ ਤੇ ਨਾ ਉਹ ਐਜੂਕੇਟ ਕੀਤਾ ਹੁੰਦਾ ਪ੍ਰੋਫੈਸ਼ਨਲ ਨੇ, ਸੋ ਇਸ ਕਰਕੇ ਫਿਰ ਜਿਹੜਾ ਕਲਾਇੰਟ ਲੂਜ਼ ਕੌਣ ਕਰਦਾ, ਕਲਾਇੰਟ ਲੂਜ਼ ਕਰਦਾ।
ਬਹੁਤ ਵਾਰੀ ਕਲਾਇੰਟ ਐਜੂਕੇਟ ਹੋਣਾ ਵੀ ਨਹੀਂ ਚਾਹੁੰਦਾ ਜੀ, ਜੇ ਉਹਨੂੰ ਸੱਚ ਦੱਸੀਏ ਬਹੁਤ ਕੌੜਾ ਲੱਗਦਾ, ਉਹਨੂੰ ਸ਼ਕਲ ਹੀ ਬੰਦੇ ਦੀ ਭੈੜੀ ਲੱਗਣ ਲੱਗ ਜਾਂਦੀ ਆ।
ਪਰ ਕਈ ਲੋਕ ਸੁਣਨਾ ਨਹੀਂ ਚਾਹੁੰਦੇ, ਕਈ ਲੋਕ ਸਾਡੀ ਨਹੀਂ ਸੁਣਨਾ ਚਾਹੁੰਦੇ, ਅਸੀਂ ਉਹਨੂੰ ਕਹਿੰਦੇ ਵੀ ਤੁਸੀਂ ਨਹੀਂ ਕੁਆਲੀਫਾਈ ਕਰ ਸਕਦੇ, ਨਹੀਂ ਜੀ ਉਹ ਤਾਂ ਜੀ ਫਲਾਣਾ ਕਹਿੰਦਾ ਬੈਂਕ ਤੋਂ ਲੈ ਦੂੰਗਾ, ਚੰਗਾ ਬਈ ਚਲੇ ਜਾਓ, ਸਾਨੂੰ ਕੀ ਆ।
ਬਿਲਕੁਲ ਜੀ, ਆਪਾਂ ਕਾਫੀ ਸਮਾਂ ਲਾ ਲਿਆ, ਅੱਜ ਆਪਾਂ ਹੁਣ ਕਾਹਲੀ ਕਾਹਲੀ ਚ ਸਵਾਲਾਂ ਦੇ ਜਵਾਬ ਮੇਰਿਆਂ ਦੇ ਦੇ ਜਿਓ, ਸਮਾਂ ਥੋੜਾ ਰਹਿ ਗਿਆ, ਅੱਜ ਦੇ ਬੈਸਟ ਰੇਟ ਦੱਸੋ ਜੀ।
ਅੱਜ ਦੇ ਬੈਸਟ ਵਿੱਚ ਜਿਹੜਾ 5 ਸਾਲ ਦਾ ਵੇਰੀਏਬਲ ਰੇਟ ਆ ਦੈਟਸ ਵੀ ਸਟਿਲ ਵੀ ਆਰ ਆਫਰਿੰਗ 1.30% ਔਰ ਇਹਦੇ ਨਾਲ ਜਿਹੜੀ ਸਕਿਓਰ ਲਾਈਨ ਆਫ ਕ੍ਰੈਡਿਟ ਦੈਟ ਇਜ਼ 2.95 to 11.95। ਕਿਉਂ? ਕਿਉਂਕਿ ਇਹਦੇ ਵਿੱਚ ਜਿਹੜੇ ਕੁਛ ਸੈਲਫ ਇੰਪਲਾਇਡ ਇੰਡੀਵਿਜੁਅਲ ਨੇ ਜਿਨ੍ਹਾਂ ਦੀ ਇਨਕਮ ਵਗੈਰਾ ਜ਼ਿਆਦਾ ਹੁੰਦੀ ਆ ਬਟ ਨੋਟਸ ਆਫ ਅਸੈਸਮੈਂਟ ਦੇ ਘੱਟ ਰਹਿ ਜਾਂਦੀ ਆ, ਉਹਨਾਂ ਵਾਸਤੇ ਜਿਹੜੀ ਸਕਿਓਰਡ ਲਾਈਨ ਆਫ ਕ੍ਰੈਡਿਟ ਇਜ਼ ਸਟਿਲ ਅਵੇਲੇਬਲ। ਤੋ ਡਿਪੈਂਡ ਕਰਦਾ ਤੁਹਾਡੀ ਐਕੁਇਟੀ ਕਿੰਨੀ ਕਾ, 3.5 ਲੱਖ ਤੱਕ ਵੀ ਹੋ ਸਕਦੀ ਆ, 4.5 ਦੀ ਵੀ ਹੋ ਸਕਦੀ ਆ, ਬਟ ਜਿਹੜਾ ਰੇਟ ਆ ਰੇਟ ਸਟਾਰਟ ਫਰੋਮ 4.70 to 11.99%।
905-812-2800 ਧਾਲੀਵਾਲ ਸਾਹਿਬ ਦਾ ਨੰਬਰ ਆ, ਦੋਸਤੋ ਗੱਲਬਾਤ ਕਰਿਓ, ਜੇ ਤੁਸੀਂ ਮੋਰਗੇਜ ਲੈਣੀ ਆ, ਨਵੀਂ ਘਰ ਨਵਾਂ ਲਿਆ, ਜਾਂ ਤੁਸੀਂ ਘਰ ਰੀਸੇਲ ਹੋਮ ਲਿਆ, ਜਾਂ ਤੁਸੀਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਜਾਂ ਮੋਰਗੇਜ ਰੀਨਿਊਲ ਆਈ ਹੋਈ ਆ, ਇੱਕ ਵਾਰੀ ਜ਼ਰੂਰ ਕਾਲ ਕਰਿਓ 905-812-2800। ਧਾਲੀਵਾਲ ਸਾਹਿਬ, ਓਵਰ ਆਸਕਿੰਗ ਘਰ ਅਜੇ ਵੀ ਜਾ ਰਹੇ ਨੇ ਵਿੱਚ ਵਿੱਚ ਜੀ, ਅਤੇ ਉਹ ਉਸ ਵੇਲੇ ਫਿਰ ਮੋਰਗੇਜ ਦੀ ਟ੍ਰਬਲ ਆਉਂਦੀ ਆ?
ਆਉਂਦੀ ਹੈ, ਬਿਲਕੁਲ ਆਉਂਦੀ ਹੈ ਜੀ। ਕਿਉਂ? ਕਿਉਂਕਿ ਜਿਹੜਾ ਤੁਸੀਂ ਘਰ ਲਿਸਟ ਕੀਤਾ ਹੁੰਦਾ ਜਿਹੜਾ ਘੱਟ ਪ੍ਰਾਈਸ ਤੇ, ਬਟ ਜਿਹੜਾ ਓਵਰ ਆਸਕਿੰਗ ਘਰ ਜਿਹੜਾ ਵਿਕਿਆ ਹੁੰਦਾ, ਬਟ ਮੋਸਟ ਆਫ ਕੁਛ ਕਲੈਂਡਰ ਇਸ ਤਰ੍ਹਾਂ ਦੇ ਜਿਹੜੇ ਕਹਿੰਦੇ ਵੀ ਜੋ ਤੁਸੀਂ ਘਰ ਜਿੰਨੇ ਦਾ ਲਿਸਟ ਹੋਇਆ ਸੀ ਅਸੀਂ ਤਾਂ ਉਹਨਾਂ ਦੇ ਉੱਤੇ ਮੋੜ ਕੇ ਦੇਣੀ ਉਹਦੇ ਬੇਸ ਦੇ ਉੱਤੇ ਹੀ, ਫਿਰ ਜਿਹੜਾ ਬਾਕੀ ਪੈਸੇ ਆ ਉਹ ਤੁਹਾਨੂੰ ਡਾਊਨ ਪੇਮੈਂਟ ਦੇ ਵਿੱਚ ਨਾਲ ਲਿਆਉਣੇ ਪੈਂਦੇ ਆ। ਉਹ ਕਈ ਵਾਰ ਜਿਹੜੇ ਲੋਕ ਆ ਉਹ ਅਵੇਅਰ ਨਹੀਂ ਹੁੰਦੇ ਹੈਗੇ, ਨਾ ਕੋਈ ਅਵੇਅਰ ਕਰਦਾ ਉਹਨਾਂ ਨੂੰ। ਸੋ ਕੁਛ ਲੈਂਡਰ ਇਸ ਤਰ੍ਹਾਂ ਦੇ ਨੇ ਉਹ ਅਪਰੇਜ਼ਲ ਵੈਲਿਊ ਅਪਰੇਜ਼ਡ ਵੈਲਿਊ ਤੇ ਜਾਂ ਉਹਦੀ ਜੋ ਵੀ ਹੈ ਜਿਹੜੀ ਆ ਪਰਚੇਸ ਵੈਲਿਊ ਜਿਹੜੀ ਵੀ ਘੱਟ ਹੁੰਦੀ ਆ ਉਹਦੇ ਉੱਤੇ ਬੋਰਡ ਕੇ ਦੇ ਦਿੰਦੇ ਆ।
ਓਕੇ,
ਸੋ ਡਿਪੈਂਡ ਕਰਦਾ ਲੈਂਡਰ ਤੇ।
ਬਿਲਕੁਲ, 905-812-2800 ਧਾਲੀਵਾਲ ਸਾਹਿਬ ਦਾ ਦੋਸਤੋ ਨੰਬਰ ਆ, ਮੈਂ ਵਾਰ ਵਾਰ ਨੰਬਰ ਦੇ ਰਿਹਾ, ਤੁਸੀਂ ਕਾਲ ਕਰ ਲਿਓ ਜੇ ਤੁਹਾਨੂੰ ਕੋਈ ਪ੍ਰੋਬਲਮ ਹੋਵੇ। ਧਾਲੀਵਾਲ ਸਾਹਿਬ, ਸੈਕਿੰਡ ਮੋਰਗੇਜ ਕਿਸੇ ਦੀ ਲਈ ਆ ਸਪੋਜ਼, ਤੇ ਉਹ ਲਾਈਨ ਆਫ ਕ੍ਰੈਡਿਟ ਬਣਾ ਕੇ ਸੈਕਿੰਡ ਮੋਰਗੇਜ ਪੇ ਕਰ ਸਕਦਾ?
ਪਹਿਲੀ ਗੱਲ ਆ ਕਿ ਜਿਹੜੀ ਉਹਦੀ ਸੈਕਿੰਡ ਮੋਰਗੇਜ ਆ, ਅਗਰ ਉਹਦੀ ਸੈਕਿੰਡ ਮੋਰਗੇਜ ਲਈ ਹੋਈ ਆ ਤੇ ਕੀ ਉਹਨੂੰ ਸਿਕਿਓਰ ਲਾਈਨ ਆਫ ਕ੍ਰੈਡਿਟ ਮਿਲ ਸਕਦੀ ਆ? ਯੈਸ, ਮਿਲ ਸਕਦੀ ਆ। ਬਟ ਅਗਰ ਉਹਦੀ ਜਿਹੜੀ ਸੈਕਿੰਡ ਮੋਰਗੇਜ ਦੀ ਜਿਹੜੀ ਪੇਮੈਂਟ ਸਿਚੁਏਸ਼ਨ ਆ, ਜਿਹੜੀ ਉਹਦੀ ਪਰਫੋਰਮੈਂਸ ਆ, ਕੀ ਉਹਦੀ ਜਿਹੜੀ ਸੈਕਿੰਡ ਮੋਰਗੇਜ ਦੀ ਪੇਮੈਂਟ ਪ੍ਰੋਪਰ ਜਾ ਰਹੀ ਆ? ਜੇ ਤਾਂ ਜਾ ਰਹੀ ਆ ਪ੍ਰੋਪਰ, ਫਿਰ ਮਿਲ ਸਕਦੀ ਆ। ਅਗਰ ਉਹਦੀ ਸੈਕਿੰਡ ਮੋਰਗੇਜ ਦੀ ਪੇਮੈਂਟ ਹੀ ਕਦੇ ਮਿਸ ਹੋ ਗਈ, ਕਦੇ ਚਲੀ ਗਈ, ਕਦੇ ਥਰੂ ਹੋ ਗਈ, ਕਦੇ ਫਿਰ ਮਿਸ ਹੋ ਗਈ, ਫਿਰ ਜਿਹੜੀ ਆ ਸਿਕਿਓਰ ਲਾਈਨ ਆਫ ਕ੍ਰੈਡਿਟ ਉਸ ਇੰਡੀਵਿਜੁਅਲ ਨੂੰ ਨਹੀਂ ਮਿਲਦੀ ਹੈਗੀ। ਕਿਉਂ? ਕਿਉਂਕਿ ਜਿਹੜਾ ਲੈਂਡਰ ਆ ਉਹ ਚੰਦਜੀਤ ਜੀ ਕਾਮਨ ਅਪਰੋਚ ਲੈਂਡਿੰਗ ਹੁੰਦੀ ਹੈ, ਕਾਮਨ ਸੈਂਸ ਲੈਂਡਿੰਗ ਜਿਹੜੀ ਹੁੰਦੀ ਆ, ਤਾਂ ਉਹਦੇ ਵਿੱਚ ਇਹ ਸੋਚਦਾ ਵੀ ਜਿਹੜਾ ਬੰਦਾ ਪਹਿਲੀ ਸੈਕਿੰਡ ਮੋਰਗੇਜ ਨੂੰ ਹੀ ਜਿਹੜੀਆਂ ਪੇਮੈਂਟਾਂ ਵਗੈਰਾ ਕਰ ਰਿਹਾ ਡਿਫਾਲਟ, ਤੇ ਫਿਰ ਉਹ ਮੇਰੀ ਪੇਮੈਂਟ ਨੂੰ ਕੀ ਕਰੇਗਾ? ਉਹ ਕੀ ਮੇਰੀ ਪੇਮੈਂਟ ਪ੍ਰੋਪਰ ਦੇਵੇਗਾ? ਨਹੀਂ ਦੇਵੇਗਾ। ਸੋ ਅਗਰ ਪਹਿਲੀ ਮੋਰਗੇਜ ਸੈਕਿੰਡ ਮੋਰਗੇਜ ਜਿਹੜੀ ਆ ਜਾਂ ਪਹਿਲੀ ਮੋਰਗੇਜ ਵੀ ਆ ਉਹ ਬਿਹਾਇੰਡ ਨੇ, ਤਾਂ ਜਿਹੜਾ ਕੋਈ ਵੀ ਫਿਰ ਥਰਡ ਜਿਹੜੀ ਹੈ ਸੈਕਿੰਡ ਮੋਰਗੇਜ ਜਾਂ ਸੋਰੀ ਸਿਕਿਓਰ ਲਾਈਨ ਆਫ ਕ੍ਰੈਡਿਟ ਨਹੀਂ ਦਿੰਦਾ।
ਬਿਲਕੁਲ ਜੀ, ਲਾਸਟ ਕੁਐਸਚਨ ਆ ਜੀ, ਕਈ ਬੈਂਕਾਂ ਜਿਹੜੀਆਂ ਹੈਗੀਆਂ ਉਹ ਟੈਕਸ ਆ ਜਿਹੜਾ ਪ੍ਰੋਪਰਟੀ ਦੇ ਉੱਤੇ ਉਹਦੀਆਂ ਕਿਸ਼ਤਾਂ ਵੀ ਨਾਲ ਲੈ ਲੈਂਦੀਆਂ।
ਬਿਲਕੁਲ, ਕਿਉਂ? ਇਹ ਲੈਂਡਰ ਤੇ ਡਿਪੈਂਡ ਕਰਦਾ ਔਰ ਲੈਂਡਰ ਦੇ ਕੰਫਰਟ ਲੈਵਲ ਤੇ ਡਿਪੈਂਡ ਕਰਦਾ ਹੈਗਾ ਕਿ ਅਗਰ ਇਸ ਇੰਡੀਵਿਜੁਅਲ ਦੀ ਜਿਹੜੀ ਆ ਟੈਕਸ ਦੀ ਪੇਮੈਂਟ ਆ ਉਹ ਬਿਹਾਇੰਡ ਹੋ ਗਈ, ਤਾਂ ਫਿਰ ਤੁਹਾਨੂੰ ਪਤਾ ਕਈ ਵਾਰੀ ਜਦੋਂ ਟੈਕਸ ਚਰਨਜੀਤ ਜੀ ਇਕੱਠਾ ਹੋ ਜਾਂਦਾ ਤੇ ਉਦੋਂ ਫਿਰ ਜਿਹੜਾ ਸਿਟੀ ਲੀਨ ਪਾ ਦਿੰਦਾ ਹੈਗਾ। ਤੋ ਕੱਲ ਨੂੰ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੁੰਦੀ ਆ ਫਿਰ ਉਹ ਲੀਨ ਜਿਹੜੀ ਆ ਉਹ ਮੋਰਗੇਜ ਤੋਂ ਪਹਿਲਾਂ ਪੇ ਹੁੰਦੀ ਹੈਗੀ ਆ। ਤੋ ਇਵੇਂ ਸੀ ਆਰ ਏ ਦਾ ਹੁੰਦਾ ਹੈਗਾ, ਬਟ ਐਨੀਵੇ ਤੋ ਜਿਹੜਾ ਲੈਂਡਰ ਆ ਉਹ ਕਈ ਵਾਰੀ ਇਹ ਕੰਫਰਟ ਲੈਵਲ ਦੇ ਵਿੱਚ ਹੁੰਦਾ ਕਿ ਜੇ ਅਸੀਂ ਇਹਦਾ ਪ੍ਰੋਪਰਟੀ ਟੈਕਸ ਆ ਆਪਦੇ ਕੋਲ ਕੰਟਰੋਲ ਕਰੀਏ, ਇਹਦੇ ਨਾਲ ਇਹਦਾ ਜਿਹੜੇ ਪੇਮੈਂਟ ਦੇ ਨਾਲ ਲਈਏ, ਤਾਂ ਅਸੀਂ ਆਪ ਇਹਦਾ ਪ੍ਰੋਪਰਟੀ ਟੈਕਸ ਜਿਹੜਾ ਉਹ ਸਿਟੀ ਨੂੰ ਪੇ ਕਰੀਏ, ਤਾਂ ਵੀ ਆਰ ਮੋਰ ਵਿਨ ਵਿਨ ਸਿਚੁਏਸ਼ਨ।
ਬਿਲਕੁਲ ਜੀ, ਧਾਲੀਵਾਲ ਸਾਹਿਬ ਨੰਬਰ ਦੇ ਜਾਓ ਆਪਣਾ।
905-8120-905-812-2800।
ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ। ਲਓ ਜੀ, ਅੱਜ ਆਪਾਂ ਧਾਲੀਵਾਲ ਸਾਹਿਬ ਨਾਲ ਬੜੀਆਂ ਖੁੱਲੀਆਂ ਗੱਲਾਂ ਕਰ ਲਈਆਂ। ਤੁਸੀਂ ਮੋਰਗੇਜ ਕਰਾਉਣੀਆਂ ਜ਼ਰੂਰ, ਇੱਕ ਵਾਰੀ ਇਹਨਾਂ ਦੀ ਓਪੀਨੀਅਨ ਇਹਨਾਂ ਦੀ ਰਾਏ ਜ਼ਰੂਰ ਲਓ। ਲਓ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈ, ਫਿਰ 6 ਦਿਨ ਨਾਲ ਗੱਲਾਂ ਬਾਤਾਂ ਆਪਾਂ ਉਵੇਂ ਜਾਰੀ ਰੱਖਦੇ ਹਾਂ। ਸਾਗਾ ਸਕੁਏਅਰ 1 ਦੇ ਏਰੀਏ 'ਚ 2025 ਵਿੱਚ ਕੰਪਲੀਟ ਹੋਣ ਜਾ ਰਹੀ 32 ਸਟੋਰੀ ਅਲਬਾ ਕੌਂਡੋ ਦੀ ਸੋਹਣੀ ਬਿਲਡਿੰਗ 418 ਯੂਨਿਟ ਬਣਨੇ ਨੇ। ਡਿਪੋਜ਼ਿਟ ਦੇਣਾ ਕਿਸ਼ਤਾਂ 'ਚ ਹੌਲੀ ਹੌਲੀ, ਤੁਸੀਂ ਇਹਦੇ 'ਚ ਆਪ ਰਹੋ, ਰੈਂਟ ਕਰਕੇ ਆਪਣੇ ਪੈਸੇ ਨੂੰ ਵਧਦਾ ਵੇਖੋ, ਜਾਂ ਕਲੋਜ਼ਿੰਗ ਤੋਂ ਪਹਿਲਾਂ ਹੀ ਅਸਾਈਨਮੈਂਟ ਦੇ ਵੇਚ ਕੇ ਡਾਲਰ ਕਮਾਓ, ਮਰਜ਼ੀ ਤੁਹਾਡੀ। ਇਹ ਹਾਈ ਡਿਮਾਂਡ ਏਰੀਆ ਤੇ ਸ਼ਾਇਦ ਇਸ ਵੀਕਐਂਡ ਤੋਂ ਬਾਅਦ ਇੱਥੇ ਕੁਝ ਵੀ ਨਾ ਬਚੇ। ਸਾਡੇ ਕੋਲ ਐਲੋਕੇਟਡ ਯੂਨਿਟ ਨੇ ਤੇ ਤੁਹਾਡਾ ਮਨਪਾਉਂਦਾ ਯੂਨਿਟ ਗਰੰਟੀਡ ਬੁੱਕ ਕਰ ਸਕਦੇ ਹਾਂ। ਹੁਣੇ ਕਾਲ ਕਰੋ ਚਰਨਜੀਤ ਬਰਾੜ 6478436 3484 3600
ਉਹ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-0478 4168-41-0478 ਸਰਵਲੋਕ ਕੰਸਟਰਕਸ਼ਨ।
ਬਾਰ ਬਾਰ ਨਹੀਂ ਆਉਣੀ ਇਹ ਘੜੀ, ਫਲਾਇੰਗ ਫੈਸ਼ਨ ਵੇਅਰ ਹਾਊਸ ਨੇ ਲਗਾ ਦਿੱਤੀ ਹੈ ਆਫਰਾਂ ਦੀ ਝੜੀ।
ਸਟੋਰ ਵਿੱਚ ਪਿਆ ਹੈ ਖੁੱਲਾ ਕੱਪੜਾ, ਡਿਜ਼ਾਈਨਰ ਕਲੋਥ, 2 ਸੂਟ ਖਰੀਦੋਗੇ ਤਾਂ 1 ਸੂਟ ਬਿਲਕੁਲ ਫ੍ਰੀ। ਰੈਡੀਮੇਡ ਟੌਪਸ ਜਿਹੜੇ ਪਹਿਲਾਂ ਸਨ 50, 40, 35 ਡਾਲਰ ਦੇ, ਹੁਣ ਸਾਰੇ ਹੀ 9.99 ਡਾਲਰ ਦੇ।
ਪੱਗਾਂ ਦਾ ਕੱਪੜਾ ਸਿਰਫ 1.9 ਡਾਲਰ ਵਿੱਚ।
ਇਸ ਤੋਂ ਇਲਾਵਾ ਪਾਰਟੀ ਵੇਅਰ, ਰੈਡੀਮੇਡ ਸੂਟ, ਸੂਟ ਕੇਸ, ਮੋਟੇ ਕੰਬਲ ਬਹੁਤ ਹੀ ਸਸਤੇ ਦਾਮਾਂ ਤੇ ਵੇਚੇ ਜਾ ਰਹੇ ਨੇ।
ਵਧੇਰੇ ਜਾਣਕਾਰੀ ਲਈ ਕਾਲ ਕਰੋ 905-694-9797 ਜਾਂ ਵਿਜ਼ਿਟ ਕਰੋ ਫਲਾਇੰਗ ਫੈਸ਼ਨ ਵੇਅਰ ਹਾਊਸ,
ਸਨ ਪਾਰਕ ਬੁਲੇਵਾਰਡ, ਯੂਨਿਟ 12-13, ਬ੍ਰੈਂਪਟਨ, ਸਨ ਪਾਰਕ ਗੁਰਦੁਆਰਾ ਸਾਹਿਬ ਦੇ ਲਾਗੇ।
ਪੀਜ਼ਾ ਡਿਪੂ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੂ ਦਾ ਪੀਜ਼ਾ, ਪੀਜ਼ਾ ਡਿਪੂ ਦਾ ਪੀਜ਼ਾ।
ਪੀਜ਼ਾ ਡਿਪੂ, ਕਾਲ 310-9711,
ਦੈਟਸ 310-9711।
ਪੀਜ਼ਾ ਡਿਪੂ ਦਾ ਪੀਜ਼ਾ।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਨ ਡਰਾਈਵ ਵੁੱਡਬ੍ਰਿਜ ਵਿੱਚ ਸਮਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ, ਫ੍ਰਿਜ, ਸਟੋਵ, ਵਾਸ਼ਰ ਡਰਾਇਰ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ, 9057990045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਓ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ ਚ ਕਾਰਪੇਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਲੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੇਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ। ਹੁਣੇ ਫੋਨ ਕਰ ਲਾ 416-296-6248।
ਬੜਾ ਹੀ ਮੁਸ਼ਕਿਲ ਯਾਰ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ਼ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262।
ਰਾਜਪਾਲ ਬਰਾੜ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਦੋਸਤੋ, ਤੁਸੀਂ ਇੰਸ਼ੋਰੈਂਸ ਕਰਾਉਣੀ ਆ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਜਾਂ ਲਾਈਫ ਇੰਸ਼ੋਰੈਂਸ ਕਰਾਉਣੀ ਆ, ਆਪਣੇ ਆਪ ਨੂੰ ਪ੍ਰੋਟੈਕਟ ਕਰਨਾ, ਜ਼ਰੂਰ ਤੁਸੀਂ ਇਹਨਾਂ ਨਾਲ ਗੱਲਬਾਤ ਕਰਿਓ। ਜੇ ਕਿਤੇ ਤੁਸੀਂ ਸੈਗਰੀਗੇਟਡ ਫੰਡਸ ਦੇ ਵਿੱਚ, ਮਿਊਚੁਅਲ ਫੰਡਸ ਦੇ ਵਿੱਚ ਪੈਸੇ ਇਨਵੈਸਟ ਕਰਨੇ ਨੇ, ਫਿਰ ਵੀ ਕਾਲ ਕਰੋ। ਬੱਚਿਆਂ ਦੀਆਂ ਐਜੂਕੇਸ਼ਨ ਸੇਵਿੰਗ ਪਲੈਨਸ ਕਰਾਉਣੀਆਂ, ਆਪਣੇ ਲਈ ਰਿਟਾਇਰਮੈਂਟ ਪਲੈਨਸ ਲੈਣੀਆਂ ਨੇ, ਫਿਰ ਵੀ ਜ਼ਰੂਰ ਕਾਲ ਕਰਿਓ। 416-917-1456। ਕਾਫੀ ਸਾਲਾਂ ਦਾ ਐਕਸਪੀਰੀਅੰਸ ਹੈ ਇਹਦੇ ਕੋਲ, ਹਮੇਸ਼ਾ ਤੁਹਾਡੇ ਹਿੱਤਾਂ ਦੀ ਗੱਲ ਕਰਦੇ ਨੇ, ਤੁਹਾਨੂੰ ਦੱਸਣਗੇ ਕਿ ਕਿਹੜੀ ਪਲਾਨ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ। 416-917-1456 ਰਾਜਪਾਲ ਬਰਾੜ ਦਾ ਨੰਬਰ ਆ। ਸ਼ਿਵਿੰਦਰ ਜੀ ਸਾਡੇ ਨਾਲ ਜੁੜੇ ਹੋਏ ਆ ਜੀ, ਫਾਦਰ ਸਟੈਨ ਸਵਾਮੀ, ਜਿਹੜੇ ਸਾਰੀ ਉਮਰ ਮੂਲ ਨਿਵਾਸੀਆਂ ਲਈ, ਭਾਰਤ ਦੇ ਆਦਿਵਾਸੀਆਂ ਦੇ ਹੱਕਾਂ ਲਈ ਗੱਲ ਕਰਦੇ ਰਹੇ, ਅਤੇ ਉਹ ਬਸ ਇੱਕ ਅੱਧਾ ਦਿਨ ਹੀ ਪਹਿਲਾਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਸ਼ਿਫਟ ਕੀਤਾ ਸੀ, ਜੇਲ੍ਹ ਦੇ ਵਿੱਚ ਸੀ, ਪੈਰਾਂ ਦੇ ਵਿੱਚ ਬੇੜੀਆਂ ਪਾਈਆਂ ਹੋਈਆਂ। ਇਹੋ ਜਿਹੇ ਇਕੱਲੇ ਉਹ ਨਹੀਂ ਜੀ, ਕਿੰਨੇ ਹੀ ਬੁੱਧੀਜੀਵਨ ਦੇ ਨਾਂ ਸ਼ਿਵਿੰਦਰ ਜੀ ਨੇ ਲੈ ਤੇ ਨੇ, ਕਿਵੇਂ ਜੇਲ੍ਹਾਂ ਦੇ ਵਿੱਚ ਰੁਲ ਰਹੇ ਨੇ। ਕਸੂਰ ਇਹ ਆ ਕਿ ਤੁਸੀਂ ਆਪਦੇ ਲੋਕਾਂ ਲਈ ਆਵਾਜ਼ ਕਿਉਂ ਉਠਾਉਂਦੇ ਹੋ। ਸ਼ਿਵਿੰਦਰ ਸਾਡੇ ਨਾਲ ਨੇ। ਸ਼ਿਵਿੰਦਰ ਜੀ, ਆਪਾਂ ਥੋੜ੍ਹਾ ਜਿਹਾ ਕਸ਼ਮੀਰ ਵਾਲੇ ਪਾਸੇ ਆਈਏ, ਜਿੱਥੇ ਬਲਦੀ 'ਤੇ ਤਾਂ ਇੱਕ ਹੁੰਦਾ ਨਾ ਤੇਲ ਸਿੱਟਣਾ, ਇੱਕ ਹੁੰਦਾ ਜੀ ਅਜੇ ਬਲਦੀ ਤਾਂ ਹੈ ਹੀ ਨਹੀਂ, ਉੱਥੇ ਕੋਈ ਪ੍ਰੋਬਲਮ ਹੀ ਨਹੀਂ ਜੀ ਮੁਸਲਮਾਨਾਂ ਅਤੇ ਸਿੱਖਾਂ ਦੀ, ਪਰ ਖਾ ਮਖਾਈ ਪੈਰਾਸ਼ੂਟ ਰਾਹੀਂ ਮਨਜੀਤ ਸਿਰਸਾ ਅਤੇ ਸਰਨਾ ਸਾਹਿਬ ਨੂੰ ਉੱਥੇ ਉਤਾਰਿਆ ਗਿਆ। ਆਪਾਂ ਉਸ ਦਿਨ ਬੜੀ ਡਿਟੇਲ 'ਚ ਗੱਲਬਾਤ ਕੀਤੀ ਆ। ਅਜੇ ਜਿਹੜੇ ਵਿਦੇਸ਼ਾਂ 'ਚ ਬੈਠੇ ਨੇ ਸਿੱਖ ਭਾਈਚਾਰੇ ਦੇ ਲੋਕ, ਉਹਨਾਂ ਦੇ ਮਨਾਂ ਦੇ ਵਿੱਚ ਥੋੜ੍ਹੇ ਬਹੁਤ ਵਹਿਮ ਹੈਗੇ ਨੇ ਜੀ, ਜਿਵੇਂ ਉਹ ਕਹਿੰਦੇ ਜੀ ਉਹ ਨਹੀਂ ਜੀ, ਉਹ ਵਿਅਕਤੀ ਤਾਂ ਜਿਹਦੇ ਨਾਲ ਕੁੜੀ ਨੇ ਵਿਆਹ ਕਰਾਇਆ ਸੀ ਉਹ 62 ਸਾਲ ਦਾ ਸੀ, 62 ਤੋਂ 32 'ਤੇ ਆ ਗਏ, 32 ਤੋਂ 29 'ਤੇ ਆ ਗਏ ਜੀ, ਪਰ ਉਹ ਕਹਿੰਦੇ ਨਹੀਂ, ਫਿਰ ਵੀ ਕਹਿੰਦੇ ਜੀ ਜੇ ਆਪਾਂ ਕਹਿੰਦੇ ਹਾਂ ਨਾ ਬਈ ਰੱਸੀ ਦਾ ਸੱਪ ਬਣਾਤਾ, ਕਹਿੰਦੇ ਜੀ ਜੇ ਰੱਸੀ ਹੋਊ ਤਾਂ ਸੱਪ ਤਾਂਹੀਓ ਬਣੂ, ਵੀ ਕੋਈ ਨਾ ਕੋਈ ਗੱਲ ਤਾਂ ਹੈਗੀ ਆ।
ਦੇਖੋ ਗੱਲ ਇਹ ਕਿ ਇੱਥੇ ਗੱਲ ਤਾਂ ਐਂ ਸੀਗੀ ਕਿ ਦੋ ਜਣਿਆਂ ਨੇ ਪਿਆਰ ਕੀਤਾ ਸੀਗਾ, ਹੁਣ ਜੇ ਆਪਾਂ ਐਂ ਵੀ ਮੰਨ ਲੈਂਦੇ ਹਾਂ ਵੀ ਚਲੋ ਠੀਕ ਹੈ ਕਿ ਕੁੜੀ ਨਾਬਾਲਗ ਸੀਗੀ, ਫਿਰ ਉਸੇ ਕੁੜੀ ਨੇ ਤੁਸੀਂ ਅਗਲੇ ਕੁਛ ਦਿਨ ਬਾਅਦ ਵਿਆਹ ਕਰ ਦਿੱਤਾ, ਵਿਆਹ ਵੀ ਫਿਰ 40+ ਬੰਦੇ ਦੇ ਗਰੰਟੀ ਨਾਲ ਕੀਤਾ।
ਅੱਛਾ, ਹੁਣ ਵਾਲਾ ਜਿਹੜਾ 40+ ਆ ਜੀ,
ਹੋਰ 40+ ਆ, ਹਾਂਜੀ, ਤੇ ਉਹਦੇ ਨਾਲ ਤੁਸੀਂ ਵਿਆਹ ਕੀਤਾ, ਤੁਸੀਂ ਕਹਿੰਦੇ ਸੀ ਕਿ ਕੁੜੀ ਮਾਨਸਿਕ ਤੌਰ ਤੇ ਬਿਮਾਰ ਹੈ, ਫਿਰ ਮਾਨਸਿਕ ਤੌਰ ਤੇ ਠੀਕ ਕਿਵੇਂ ਹੋ ਗਈ, ਤੁਸੀਂ ਕਹਿੰਦੇ ਸੀਗੇ ਕਿ ਜੀ ਵਿਆਹ ਦੇ ਕਾਬਿਲ ਨੇ ਪੰਗ ਹੈ, ਫਿਰ ਉਹ ਠੀਕ ਕਿਵੇਂ ਹੋ ਗਈ, ਸਾਰਾ ਕੁਛ ਤੁਸੀਂ ਵੀ ਤਾਂ ਕੀਤਾ, ਮਤਲਬ ਆਪਣੇ ਜਾਲ ਦੇ ਵਿੱਚ ਇਹ ਬੰਦੇ ਖੁਦ ਹੀ ਫਸ ਰਹੇ ਨੇ ਉਹਦੇ ਬਾਰੇ। ਹੁਣ ਜਿਹੜਾ ਵਿਆਹ ਦੀ ਉਮਰ ਬਾਰੇ ਸੀ, ਪਹਿਲੀ ਗੱਲ ਤਾਂ ਉਹ ਕਿ 60 ਦੱਸਿਆ ਗਿਆ, 60 ਵਾਲੀ ਗੱਲ ਠੀਕ ਨਹੀਂ ਰਹੀ, ਉਹ ਫਿਰ 45 ਕਹਿਤਾ, ਫਿਰ ਕੁਇੰਟ ਨੇ ਸਟੋਰੀ ਕੀਤੀ, ਉਹ 29 ਸਾਲ ਉਮਰ ਦੱਸੀ ਗਈ ਹੈ ਵੀ ਉਹਦੀ 29 ਸਾਲ ਸੀ, ਤੇ ਕੁੜੀ ਦੀ ਵੀ ਜਿਹੜੀ ਹੈਗੀ ਆ 22 ਦੇ ਕਰੀਬ ਉਮਰ ਸੀਗੀ। ਇਹਦੇ ਵਿੱਚ ਕੋਈ ਬਹੁਤੀ ਹੈ ਨੀ, ਮਤਲਬ ਕਿ 60 ਵਾਲੀ ਤਾਂ ਮੰਨਿਆ ਚਲੋ ਵੀ ਇੰਨੀ ਜ਼ਿਆਦਾ ਉਮਰ ਸੀਗੀ, ਪਰ ਮਸਲਾ ਤਾਂ ਇਹ ਕਿ ਜਿਹੜਾ ਪ੍ਰੇਮ ਉਹ ਤਾਂ ਉਮਰ ਵਗੈਰਾ ਨੀ, ਜਾਤ ਧਰਮ ਕੁਛ ਨੀ ਦੇਖਦਾ ਨਾ, ਪਰ ਜਿਹੜੇ ਜਿਸ ਢੰਗ ਨਾਲ ਸਵਾਲ ਵੱਡਾ ਇਹ ਕਿ ਜੀ ਤੁਸੀਂ ਵਿਆਹ ਕੀਤਾ ਉਹਦੀ ਇੱਛਾ ਦੇ ਉਲਟ, ਕਿਉਂਕਿ ਦੋ ਵੀਡੀਓ ਆਈਆਂ ਨੇ ਜਿਹਦੇ ਵਿੱਚ ਉਹ ਮੈਜਿਸਟ੍ਰੇਟ ਦੇ ਸਾਹਮਣੇ ਵੀ ਕਹਿ ਰਹੀ ਹੈਗੀ ਆ ਕਿ ਵੀ ਮੈਂ ਤਾਂ ਆਪਣੇ ਚੰਗੇ ਭਲੇ ਬਾਰੇ ਜਾਣਦੀ ਹਾਂ ਚੰਗੀ ਤਰ੍ਹਾਂ, ਮੈਂ ਤਾਂ ਉੱਥੇ ਵਿਆਹ ਉੱਥੇ ਜਿਹਨੂੰ ਪਿਆਰ ਕਰਦੀ ਹਾਂ ਉਹਦੇ ਨਾਲ ਹੀ ਮੈਂ ਵਿਆਹ ਕਰਾਊਂਗੀ। ਦੂਜੇ ਬੰਨੇ ਇੱਕ ਵੀਡੀਓ ਵਿੱਚੋਂ ਕਹਿ ਰਹੀ ਹੈ ਕਿ ਜੇਕਰ ਮੇਰੇ ਘਰ ਵਾਲੇ ਨੂੰ ਕੁਛ ਹੋਇਆ ਤੇ ਤੁਸੀਂ ਜ਼ਿੰਮੇਵਾਰ ਹੋਵੋਗੇ। ਉਹ ਛੋਟੀ ਜਿਹੀ ਕੋਈ ਸਕਿੰਟ ਦੀ ਵੀਡੀਓ, ਸਿਰਸੇ ਵਰਗਿਆਂ ਨੇ ਜਾ ਕੇ ਧੱਕੇ ਨਾਲ ਵਿਆਹ ਕੀਤਾ, ਤੇ ਹੁਣ ਸਿੱਖੀ ਜੇ ਅਸੂਲ ਕਦੇ ਵੀ ਧੱਕੇ ਨਾਲ ਵਿਆਹ ਕਰਨ ਨੂੰ ਤਾਂ ਕਦੇ ਨੀ ਕਹਿੰਦੇ ਹੈਗੇ ਵੀ ਕਿਸੇ ਉਹ ਵੀ ਗੱਲ ਹੁੰਦੀ ਹੈ ਗੁਰੂ ਸਾਹਿਬਾਨ ਨੇ ਕੀਤੀ ਹੈਗੀ ਆ। ਤੇ ਕਿਹੜੇ ਕਿਹੜੇ ਅਸੂਲ ਸੀਗੇ ਜਿਹਦੇ ਵਿੱਚ ਇੱਕ ਔਰਤ ਨੂੰ, ਅੱਛਾ ਦੂਜੀ ਗੱਲ ਉਹ ਵਿਆਹੀ ਹੋਈ ਸੀ ਉਹਦਾ ਜਿਹੜਾ ਉਹ ਆ ਗਿਆ ਵਿਆਹ ਦਾ ਜਿਹੜਾ ਹੈਗਾ ਸਾਰੇ ਸਬੂਤ ਆ ਗਏ ਹੈਗੇ ਨੇ ਵੀ ਉਹਦੇ ਉਹਦਾ ਵਿਆਹ ਹੋਇਆ ਸੀਗਾ। ਇੱਕ ਵਿਆਹੀ ਹੋਈ ਔਰਤ ਨੂੰ ਦੁਬਾਰੇ ਤੁਸੀਂ ਵਿਆਹੁਣ ਲੱਗੇ ਹੋ ਬਈ, ਉਹ ਕਿਹੜੇ ਤੁਹਾਡੇ ਕਿਸੇ ਹਿਸਾਬਾਂ ਦੇ ਮਤਲਬ ਨੇੜੇ ਗੱਲ ਪੈਂਦੀ ਹੈ
ਉਹ ਸਮੱਸਿਆ ਇਹਨਾਂ ਨੂੰ ਆਏ ਆ ਜੀ। ਇੱਕ ਤਾਂ ਉੱਤੇ ਤਾਂ ਤੋਂ ਪ੍ਰੋਬਲਮ, ਤਾਂ ਤੋਂ ਜਿਹੜੇ ਜਿਹੜੀ ਤਾਂ ਤੋਂ ਜਿਹੜੀਆਂ ਉਹ ਪਪਿਟਸ ਦੀਆਂ ਤੰਦਾਂ ਹਿਲਦੀਆਂ ਨੇ, ਇੱਕ ਤਾਂ ਪ੍ਰੋਬਲਮ ਇਹ ਆ। ਦੂਜੀ ਪ੍ਰੋਬਲਮ ਇਹ ਹੈ ਇਹਨਾਂ ਨੂੰ ਮਤਲਬ ਜਿਹੜੇ ਜਿਹੜੇ ਕੱਟੜ ਧਾਰਮਿਕ ਲੋਕ ਹੁੰਦੇ ਨੇ ਵੀ ਹਾਏ ਹਾਏ ਸਾਡੇ ਧਰਮ ਦੇ ਵਿੱਚੋਂ ਲੜਕੀ ਹੈ ਜਿਹੜੀ ਉਹਨੇ ਕਿਉਂ ਉੱਧਰ ਜਾ ਕੇ ਵਿਆਹ ਕਰਾ ਲਿਆ। ਪ੍ਰੋਬਲਮ ਸਮੱਸਿਆ ਆ ਹੈ ਜਦੋਂ ਕਿਸੇ ਬੰਦੇ ਨੂੰ ਪਤਾ ਲੱਗਦਾ ਨਾ ਇਸ ਗੱਲ ਦਾ, ਜਿਹਦੇ ਅੰਦਰ ਉਹ ਕੱਟੜ ਫਿਰਕਾ ਪ੍ਰਸਤ ਬੰਦਾ ਬੈਠਾ ਹੁੰਦਾ, ਫਿਰ ਉਹ ਫੇਸਬੁੱਕ ਤੇ ਜ਼ਹਿਰ ਉਗਲਦਾ, ਫਿਰ ਉਹ ਰੇਡੀਓ ਦੇ ਉੱਤੇ ਬੋਲਦਾ ਆ ਕੇ ਵੀ ਨਹੀਂ ਸਾਡੀਆਂ ਕੁੜੀਆਂ, ਉਦੋਂ ਉਹਨਾਂ ਨੂੰ ਫਟਾਫਟ ਸਾਡੀਆਂ ਕੁੜੀਆਂ ਲੱਗਣ ਲੱਗ ਜਾਂਦੀਆਂ ਜੀ। ਪ੍ਰੋਬਲਮ ਆ ਹੈ ਜਿੰਨੀ ਜਿੰਨਾ ਮਤਲਬ ਨਫ਼ਰਤ ਪੈਦਾ ਕੀਤੀ ਗਈ ਆ ਲੋਕਾਂ ਦੇ ਵਿੱਚ, ਬਾਲਣ ਪਿਆ ਹੁੰਦਾ ਜੀ ਹਾਕਮ ਤਾਂ ਅੱਗ ਲਾ ਕੇ ਤੁਰ ਜਾਂਦੇ ਨੇ। ਸਮੱਸਿਆ ਤਾਂ ਇਹ ਆ ਸ਼ਿਵਿੰਦਰ ਜੀ,
ਵੱਡੀ ਚੀਜ਼ ਹੈ ਨਾ ਕਿ ਇੱਥੇ ਮੰਨਿਆ ਜਾਂਦਾ ਨਾ ਵੀ ਸਾਡੀ ਜਿਵੇਂ ਸਾਡੇ ਸਮਾਜ ਚ ਔਰਤਾਂ ਨੂੰ ਇੱਕ ਇੱਜ਼ਤ ਦਾ ਪਾਤਰ ਬਣਾ ਕੇ ਪੇਸ਼ ਕੀਤਾ ਜਾਂਦਾ ਰਿਹਾ ਵੀ ਔਰਤ ਦਾ ਜਿਹੜਾ ਹੈਗਾ ਪਤੀ ਲੱਭਣ ਦਾ ਜਿਹੜਾ ਜ਼ਿੰਮਾ ਵਾ ਉਹ ਵੀ ਮਰਦ ਦਾ ਹੀ ਹੋਏਗਾ, ਉਹਦੇ ਭਰਾ ਦਾ ਜਾਂ ਉਹਦੇ ਪਿਓ ਦਾ, ਵੀ ਔਰਤ ਆਪਣੇ ਜਿਹੜੀ ਪਸੰਦ ਦਾ ਫੈਸਲਾ ਖੁਦ ਨਹੀਂ ਕਰ ਸਕਦੀ ਹੈਗੀ। ਮੇਨ ਮਸਲਾ ਇਹ ਆ ਕਿ ਜਿਵੇਂ RSS ਵਾਲੇ ਵੀ ਇਹ ਨਾਰੇ ਦਿੰਦੇ ਨੇ ਨਾ ਕਿ ਬਹੂ ਲਾਓ ਬੇਟੀ ਬਚਾਓ, ਮਤਲਬ ਤੁਸੀਂ ਧੱਕੇ ਨਾਲ ਵਿਆਹ ਕਰੋ ਕਿਸੇ ਮੁਸਲਮਾਨ ਦੀ ਕੁੜੀ ਨਾਲ, ਪਰ ਥੋੜ੍ਹੇ ਨਾਲ ਤੁਹਾਡੀ ਬੇਟੀ ਬਚੂਗੀ, ਮਤਲਬ ਤੁਸੀਂ ਕਿਸੇ ਦੀ ਕੁੜੀ ਲੈ ਸਕਦੇ ਹੋ। ਦੋਹਾਂ ਹਾਲਤਾਂ ਦੇ ਵਿੱਚ ਫੈਸਲਾ ਕਰਨ ਦਾ ਅਧਿਕਾਰ ਮਰਦ ਦਾ, ਉਹ ਵੀ ਹਿੰਦੂ ਮਰਦ ਦਾ, ਵੀ ਮੁਸਲਮਾਨ ਦੀ ਕੁੜੀ ਵੀ ਚੱਕਣੀ ਹੈ ਤਾਂ ਉਹ ਵੀ ਹਿੰਦੂ ਮਰਦ ਨੇ ਚੱਕਣੀ ਹੈ, ਤੇ ਆਪਣੀ ਬੇਟੀ ਬਚਾਉਣੀ ਹੈ ਵੀ ਮੁਸਲਮਾਨ ਦੇ ਕੋਲੋਂ ਬਚਾਉਣੀ, ਉਹ ਵੀ ਮਤਲਬ ਕੀ ਕਿ ਮਰਦ ਹੀ ਉਹਦਾ ਸਾਰਾ ਕੁਛ ਹੈਗਾ ਵਾ, ਤੇ ਉਹ ਵੀ ਹਿੰਦੂ ਮਰਦ, ਖਾਸ ਤਰ੍ਹਾਂ ਦਾ ਮਰਦ। ਇਹ ਮਾਨਸਿਕਤਾ ਜਿਹੜੀ ਹੁਣ BJP ਹੈ ਉਹ ਜਾਂ ਸੰਘ ਹੈ ਉਹ ਸਿੱਖ ਭਾਈਚਾਰੇ ਨੂੰ ਵੀ ਦੇਣਾ ਚਾਹੁੰਦੀ ਹੈ, ਤੇ ਕਮਾਲ ਦੀ ਗੱਲ ਹੈ ਕਿ ਸਿੱਖ ਲੀਡਰ ਜਿਹੜੇ ਲੈਣ ਨੂੰ ਤਿਆਰ ਬੈਠੇ ਨੇ।
ਬਿਲਕੁਲ ਜੀ, ਧੰਨਵਾਦ ਸ਼ਿਵਿੰਦਰ ਜੀ, ਤੁਹਾਡਾ ਸਮਾਂ ਹੋ ਗਿਆ ਕਾਫੀ, ਤੇ ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ, ਮਿਹਰਬਾਨੀ ਬਹੁਤ ਬਹੁਤ। ਦੋਸਤੋ ਮੈਂ ਵੈਸੇ ਕਮਰਸ਼ੀਅਲ ਦੇ ਵਿੱਚ ਸੁਨੇਹਾ ਦਿੱਤਾ ਹੈ, ਮਿਸੀਸਾਗਾ ਦੇ ਵਿੱਚ 2-3 ਪ੍ਰੋਜੈਕਟ ਆ ਰਹੇ ਨੇ, ਜੇ ਤੁਸੀਂ ਇੱਥੇ ਕੌਂਡੋ ਪ੍ਰੋਜੈਕਟ ਦੇ ਵਿੱਚ ਇਨਵੈਸਟਮੈਂਟ ਕਰਨੀ ਆ ਤੇ ਕੱਲ ਨੂੰ ਦੁਪਹਿਰੇ ਰਿਲੀਜ਼ ਹੋਣੀਆਂ ਨੇ ਜੀ ਕੌਂਡੋਜ਼, ਅਲਬਾ ਕੌਂਡੋਜ਼ ਹਾਈਵੇ 10 ਦੇ ਉੱਤੇ ਨੇ, ਹਾਈਵੇ 10 ਤੇ ਫੇਅਰ ਵਿਊ ਦਾ ਇੰਟਰਸੈਕਸ਼ਨ ਆ ਜਿਹੜਾ, ਇੱਥੇ ਨੇ ਇਹ ਗੋ ਸਟੇਸ਼ਨ ਬਿਲਕੁਲ ਸਾਹਮਣੇ ਆ, ਅਤੇ ਫਿਊਚਰ 24 ਦੇ ਵਿੱਚ ਜਿਹੜੀ LRT ਆਉਣੀ ਆ ਉਹਦਾ ਜਿਹੜਾ ਸਟੋਪ ਹੋਣਾ ਉਹ ਵੀ ਬਿਲਕੁਲ ਸਾਹਮਣੇ ਹੋਣਾ, ਮੇਰੇ ਨਾਲ ਤਾਲਮੇਲ ਕਰ ਲਿਓ, ਬਾਕੀ ਕੱਲ੍ਹ ਨੂੰ ਪ੍ਰਾਈਸਿਸ ਵਗੈਰਾ ਆ ਜਾਣੀਆਂ। ਅਤੇ ਨੰਬਰ ਮੇਰਾ 6473084364 6473384 ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
पूरे ऑन्टेरियो में लाखों लोग अपनी COVID-19 की वैक्सीन हासिल कर चुके हैं। हेल्थ कनाडा की मंजूर शुदा वैक्सीन अस्पतालों, डॉक्टर्स के दफातर, फार्मेसीज और अवामी वैक्सीनेशन के मुकामात पर दस्तियाब हैं। अपना किरदार अदा करें, अपनी वैक्सीन हासिल करें। 300 जुबानों में मदद के लिए ontario.ca/bookvaccine पर जाएं या 1-888-999-6488 पर कॉल करें। हुकूमत ऑन्टेरियो की तरफ से अदायगी की गई।
ਅਕਾਲ ਟਰੱਕ ਐਂਡ ਲੂਮ, ਤੁਹਾਡੇ ਟਰੱਕ ਬਾਦਸ਼ਾਹ ਦੀ ਕੁਆਲਿਟੀ ਸਰਵਿਸ, ਰਿਪੇਅਰ, ਆਇਲ ਚੇਂਜ, ਵਾਸ਼ ਤੇ ਮੇਨਟੇਨੈਂਸ। ਇੱਕ ਹੋਰ ਖੁਸ਼ਖਬਰੀ, ਨਾਰਥ ਅਮਰੀਕਨ, ਚਾਈਨੀਜ਼ ਤੇ ਕੋਰੀਅਨ ਨਵੇਂ ਤੇ ਇਸਤੇਮਾਲ ਸ਼ੁਦਾ ਟਾਇਰ ਵਿਦ ਫੁੱਲ ਵਾਰੰਟੀ।
ਅਕਾਲ ਟਰੱਕ ਐਂਡ ਲੂਮ, 1776 ਮੇਅਰਸਾਈਡ ਡਰਾਈਵ, 905-565-1100, 905-565-1100।
कोविड 19 करके सारा काम ऑनलाइन हो गया, ग्रोसरी ऑनलाइन हो गई, ट्यूशन ऑनलाइन हो गई, और ता होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं।
बिल्कुल ठीक सुनिया, ते हुन इना दा स्टोर भी खुल गया है।
ब्रह्मजन दे सब तो वड़े फर्नीचर स्टोर्स विचों एक सोडी फर्नीचर ते हुन कोविड 19 दे दौरान इना दी वेबसाइट sodifurniture.com ते जाओ अते अपनी पसंद दा फर्नीचर सिलेक्ट करो। स्टोर विच आके सेम फर्नीचर देखो अते सेम प्राइस ते लो। इना दी कैनेडी लोकेशन हुन खुल चुकी है। फॉर मोर इन्फॉर्मेशन कॉल 9058747171।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नु मिलेगी, ते जिंदगी दी सब तो प्यारी दौलत बच्चे किस कोल रहनगे।
S&S Lawyers को इन्हां सारे सवालां दे जवाब ते तुहाडे हक ले लड़न वास्ते लियाकत है। अपने हक जानन ले या सलाह लैण ले आज ही S&S Lawyers नु कॉल करो
416-655-2000।
रोग फास्ट अफोर्डेबल रिलायबल